BramptonOnStage.ca.
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Properties, residential or commercial, buying or selling.
Investment properties, ya phir condominiums in the downtown Toronto.
We will arrange your mortgage.
Also a housewarming gift.
Service is our priority.
Customer service is our pride. Please experience the difference. Aap ghar khareedna ya ghar ko bechna chahte hain. Ghar ki evaluation ke liye ek dafa call kijiye. Arifa Muzaffar 647-898-6245.
सुपर एशिया एंड हांडी पेश करते हैं
खैबर टू मेहरान जर्नी थ्रू पाकिस्तान
सेलिब्रेशन स्क्वायर मिसेस सागा सैटरडे 7 अक्टूबर प्री एडमिशन फ्री पार्किंग
लाइव कॉन्सर्ट
शहजाद रॉय छोटे बड़े हर उम्र के अफराद की एंटरटेनमेंट का भरपूर बंदोबस्त
स्टॉक बुकिंग्स एंड स्पॉन्सरशिप कॉल करें आमिर शमसी 416-662-7861 416-662-7861
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਐਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ ਵੀਆਈਪੀ ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ ਇਨ ਹਾਊਸ ਪ੍ਰੋਜੈਕਟਸ ਇਨਵੈਸਟਮੈਂਟ ਓਪਰਚੁਨਿਟੀ ਫਿਰ ਦੇਰ ਕਾਦੀ ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਐਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ करो ehrb.ca
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
खूबसूरती ਵਧਾਉਣ ਲਈ ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ ਤੁਹਾਡੇ ਵਾਲ ਲਿਸ਼ਕਾਂ ਮਾਰਨਗੇ ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM
ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਗ੍ਰੈਗ ਫਰਗਸ ਬਣੇ ਹਾਊਸ ਆਫ ਕਾਮਨਸ ਦੇ ਨਵੇਂ ਸਪੀਕਰ ਜਾਂਚ ਦੌਰਾਨ ਪੁਲਿਸ ਨੂੰ ਮਿਲੀਆਂ ਚੋਰੀ ਦੀਆਂ 25 ਗੱਡੀਆਂ ਤੇ 2 ਵਿਅਕਤੀ ਗ੍ਰਿਫਤਾਰ 4 ਗੱਡੀਆਂ ਦੀ ਟੱਕਰ ਵਿੱਚ 1 ਵਿਅਕਤੀ ਹੋਇਆ ਜ਼ਖਮੀ ਪੀਅਰਸਨ ਏਅਰਪੋਰਟ ਨੇੜੇ ਹਾਦਸੇ ਦੇ ਵਿੱਚ 1 ਵਿਅਕਤੀ ਹਲਾਕ ਹੁਣ ਖਬਰਾਂ ਵਿਸਥਾਰ ਨਾਲ ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਦੇ ਵਿਚ ਲਿਬਰਲ ਐਮ ਪੀ ਗ੍ਰੈਗ ਫਰਗਸ ਨੂੰ ਹਾਊਸ ਆਫ ਕਾਮਨਸ ਦਾ ਸਪੀਕਰ ਚੁਣ ਲਿਆ ਗਿਆ। ਕੈਨੇਡਾ ਦੀ ਪਾਰਲੀਮੈਂਟ ਵਿਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਵਿਅਕਤੀ ਨੇ। 2015 ਵਿਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹਲ ਐਲਮਰ ਦੀ ਨੁਮਾਇੰਦਗੀ ਲਈ ਚੁਣੇ ਗਏ। ਸਪੀਕਰ ਦੀ ਚੋਣ ਕਰਨ ਦੇ ਲਈ ਪਾਰਲੀਮੈਂਟ ਵਿਚ ਕਰਵਾਈ ਗਈ ਵੋਟਿੰਗ ਚ ਫਰਗਸ ਜੇਤੂ ਰਹੇ ਅਤੇ ਸਾਰਿਆਂ ਨੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਲਿਬਰਲ ਐਨ ਡੀ ਪੀ ਤੇ ਬਲਾਕ ਕਿਊਬਿਕਿਆ ਦੇ ਕਾਕਸ ਮੈਂਬਰਾਂ ਦੇ ਵੱਲੋਂ ਫਰਗਸ ਦੇ ਨਾਲ ਹੱਥ ਮਿਲਾ ਕੇ ਜੱਫੀਆਂ ਪਾ ਕੇ ਵਧਾਈਆਂ ਦਿੱਤੀਆਂ ਗਈਆਂ। ਕੁਝ ਕੁ ਕੰਜ਼ਰਵੇਟਿਵ ਐਮ ਪੀਸ ਨੇ ਵੀ ਫਰਗਸ ਨੂੰ ਵਧਾਈਆਂ ਦਿੱਤੀਆਂ। ਚੇਅਰ ਤੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਫਰਗਸ ਨੇ ਆਖਿਆ ਕਿ ਸਪੀਕਰ ਦਾ ਕੰਮ ਰੈਫਰੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਹਾਕੀ ਵਿਚ ਇਹ ਮਿਸਾਲ ਦਿੰਦਿਆਂ ਉਨ੍ਹਾਂ ਨੇ ਆਖਿਆ ਕਿ ਕੋਈ ਵੀ ਰੈਫਰੀ ਨੂੰ ਵੇਖਣ ਜਾਣ ਲਈ ਪੈਸੇ ਨਹੀਂ ਖਰਚਦਾ, ਸਾਰੇ ਸਿਤਾਰਿਆਂ ਜੋ ਕਿ ਤੁਸੀਂ ਹੋ ਨੂੰ ਵੇਖਣ ਦੇ ਲਈ ਪੈਸੇ ਖਰਚਦੇ ਨੇ। ਫਰਗਸ ਨੇ ਇਹ ਵੀ ਆਖਿਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਪਾਰਲੀਮੈਂਟ ਦੇ ਵਿਚ ਭਖਵੀਂ ਬਹਿਸ ਦੇ ਦੌਰਾਨ ਹੀ ਡੈਕੋਰਮ ਮੇਨਟੇਨ ਰੱਖਿਆ ਜਾਵੇ। ਉਨ੍ਹਾਂ ਨੇ ਆਖਿਆ ਕਿ ਇਸ ਦੇ ਲਈ ਸਾਰਿਆਂ ਦੀ ਮਦਦ ਦੀ ਲੋੜ ਹੋਵੇਗੀ। ਉਨ੍ਹਾਂ ਨੇ ਆਖਿਆ ਕਿ ਡੈਕੋਰਮ ਮੇਨਟੇਨ ਕਰਨ ਦੇ ਲਈ ਕਿਸ ਤਰ੍ਹਾਂ ਹੋਰ ਸੁਧਾਰ ਲਿਆਂਦਾ ਜਾ ਸਕੇ, ਇਸ ਬਾਰੇ ਮੰਗਲਵਾਰ ਨੂੰ ਡਿਪਟੀ ਸਪੀਕਰ ਦੇ ਨਾਲ ਗੱਲ ਕਰਨਗੇ। ਰਵਾਇਤ ਦੇ ਮੁਤਾਬਕ ਨਵੇਂ ਸਪੀਕਰ ਨੂੰ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਖਿੱਚ ਕੇ ਚੇਅਰ ਤੱਕ ਲਿਆਂਦਾ ਜਾਂਦਾ। ਅਜਿਹਾ ਹੀ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਅਵਰ ਨੇ ਫਰਗਸ ਨੂੰ ਵਧਾਈਆਂ ਦੇਣ ਦੇ ਲਈ ਭਾਸ਼ਣ ਵੀ ਦਿੱਤੇ। ਟੋਰਾਂਟੋ ਏਰੀਆ ਦੇ ਵਿਚ ਚੋਰੀ ਕੀਤੀਆਂ ਗਈਆਂ 25 ਗੱਡੀਆਂ ਪੁਲਿਸ ਨੇ ਰਿਕਵਰ ਕਰ ਲਈਆਂ ਨੇ। ਗੱਡੀਆਂ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਮਗਰੋਂ ਕਿਊਬਿਕ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕਰ ਲਿਆ ਗਿਆ। ਮੰਗਲਵਾਰ ਨੂੰ ਜਾਰੀ ਰਿਲੀਜ਼ ਵਿਚ ਹਾਲਟਨ ਪੁਲਿਸ ਨੇ ਆਖਿਆ ਕਿ ਸਤੰਬਰ ਦੇ ਸ਼ੁਰੂ ਵਿਚ ਪੁਲਿਸ ਅਧਿਕਾਰੀਆਂ ਨੇ ਇਕ ਮਸ਼ਕੂਕ ਦੀ ਸ਼ਨਾਖਤ ਕੀਤੀ ਜਿਸ ਉਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ ਕਈ ਗੱਡੀਆਂ ਚੋਰੀ ਕਰਨ ਦਾ ਸ਼ੱਕ ਸੀ। ਸਰਚ ਵਾਰੰਟ ਕਢਵਾ ਕੇ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਦੋ ਪੱਤਿਆਂ ਉਤੇ ਚੋਰੀ ਦੀਆਂ ਕਈ ਗੱਡੀਆਂ ਮਿਲੀਆਂ। ਇਨ੍ਹਾਂ ਵਿਚੋਂ ਇਕ ਔਰੇਂਜ ਵਿਲ ਦੀ ਕਮਰਸ਼ੀਅਲ ਪ੍ਰਾਪਰਟੀ ਸੀ ਤੇ ਦੂਜਾ ਟੋਰਾਂਟੋ ਵਿਚ ਇੰਡਸਟਰੀਅਲ ਗੋਦਾਮ ਸੀ। 21 ਸਤੰਬਰ ਨੂੰ ਪੁਲਿਸ ਅਧਿਕਾਰੀਆਂ ਨੇ ਔਕਵਿਲ ਦੇ ਵਿਚ ਇਕ ਰਿਹਾਇਸ਼ੀ ਪ੍ਰਾਪਰਟੀ ਦਾ ਤੀਜਾ ਸਰਚ ਵਾਰੰਟ ਕਢਵਾਇਆ ਜਿੱਥੋਂ ਉਨ੍ਹਾਂ ਨੂੰ ਦੋ ਮਸ਼ਕੂਕ ਮਿਲੇ। ਪੁਲਿਸ ਨੇ ਦੋ ਹੋਰਨਾਂ ਮਸ਼ਕੂਕਾਂ ਤੇ ਗ੍ਰਿਫ਼ਤਾਰੀ ਦੇ ਲਈ ਵੀ ਵਾਰੰਟ ਜਾਰੀ ਕੀਤੇ ਨੇ। ਚੋਰੀ ਦੇ ਕਈ ਮਾਮਲਿਆਂ ਚ ਕਿਊਬਿਕ ਦੇ 20 ਸਾਲਾ ਅਲੀ ਕਿਰਸੀ ਗੋਲੂ ਅਤੇ ਕਿਊਬਿਕ ਦੇ ਹੀ 26 ਸਾਲਾ ਨਿਕਲਸ ਸਟੈਂਜੇਨ ਲੈਂਥ ਨੂੰ ਗ੍ਰਿਫ਼ਤਾਰ ਤੇ ਚਾਰਜ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੂੰ ਚੋਰੀ ਦੀਆਂ ਕੁਲ 25 ਗੱਡੀਆਂ ਮਿਲੀਆਂ। ਮੰਗਲਵਾਰ ਦੁਪਹਿਰ ਨੂੰ ਨਾਰਥ ਯਾਰਕ ਵਿਚ 4 ਗੱਡੀਆਂ ਦੇ ਆਪਸ ਵਿਚ ਟਕਰਾ ਜਾਣ ਦੇ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਾਰਥ ਯਾਰਕ ਦੇ ਵਿਚ ਬੇਵਿਊ ਅਤੇ ਸਟੀਲਸ ਈਸਟ ਐਵਨਿਊ ਇਲਾਕੇ ਚ ਪੁਲਿਸ ਨੂੰ ਦੁਪਹਿਰ 4:50 ਤੇ 4 ਗੱਡੀਆਂ ਦੇ ਆਪਸ ਵਿਚ ਟਕਰਾਉਣ ਦੀ ਖ਼ਬਰ ਮਿਲੀ। ਮੌਕੇ ਉਤੇ ਪਹੁੰਚੀ ਪੁਲਿਸ ਨੂੰ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ। ਇਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲੈ ਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਟ੍ਰੈਫਿਕ ਵਿਚ ਦੇਰ ਹੋਣ ਤੇ ਜੋ ਸੰਭਵ ਹੋ ਸਕੇ ਤਾਂ ਡਰਾਈਵਰਾਂ ਨੂੰ ਕੋਈ ਬਦਲਵਾਂ ਰੂਟ ਦੇਣ ਦੀ ਸਲਾਹ ਦਿੱਤੀ ਹੈ। ਪੀਅਰਸਨ ਏਅਰਪੋਰਟ ਦੇ ਨੇੜੇ ਹੋਏ ਇਕ ਗੰਭੀਰ ਹਾਦਸੇ ਚ ਮੰਗਲਵਾਰ ਸਵੇਰੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਾਈਵੇ 401 ਦੇ ਹਾਦਸੇ ਵਿਚ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ। ਹਾਈਵੇ 427 ਦੇ ਪੱਛਮ ਵੱਲ ਹਾਈਵੇ ਦੀਆਂ ਪੱਛਮ ਵੱਲ ਜਾਂਦੀਆਂ ਕੋਲੈਕਟਰ ਲੇਨਜ਼ ਉਤੇ ਦੋ ਗੱਡੀਆਂ ਵਿਚਾਲੇ ਇਹ ਹਾਦਸਾ ਹੋਇਆ। ਇਕ ਵਿਅਕਤੀ ਨੂੰ ਬਿਨਾਂ ਸਾਹ ਸੱਤ ਦੇ ਹਸਪਤਾਲ ਲਿਜਾਇਆ ਗਿਆ। ਇੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਟੋਰਾਂਟੋ ਦੇ 64 ਸਾਲਾ ਵਿਅਕਤੀ ਨੂੰ ਹਸਪਤਾਲ ਦੇ ਵਿਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਕਿ ਹਾਦਸੇ ਦੇ ਲਈ ਮੈਡੀਕਲ ਸਮੱਸਿਆਵਾਂ ਜ਼ਿੰਮੇਵਾਰ ਹੋ ਸਕਦੀਆਂ ਨੇ। ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮਾਮਲੇ ਦੀ ਜਾਂਚ ਦੇ ਲਈ ਲੇਨਸ ਨੂੰ ਬੰਦ ਰੱਖਿਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਗ੍ਰੈਗ ਫਰਗਸ ਬਣੇ ਹਾਊਸ ਆਫ ਕਾਮਨਸ ਦੇ ਨਵੇਂ ਸਪੀਕਰ। ਜਾਂਚ ਦੌਰਾਨ ਪੁਲਿਸ ਨੂੰ ਮਿਲੀਆਂ ਚੋਰੀ ਦੀਆਂ 25 ਗੱਡੀਆਂ ਦੇ ਦੋ ਵਿਅਕਤੀ ਗ੍ਰਿਫ਼ਤਾਰ। 4 ਗੱਡੀਆਂ ਦੀ ਟੱਕਰ ਵਿਚ ਇਕ ਵਿਅਕਤੀ ਹੋਇਆ ਜ਼ਖਮੀ। ਪੀਅਰਸਨ ਏਅਰਪੋਰਟ ਨੇੜੇ ਹਾਦਸੇ ਦੇ ਵਿਚ ਇਕ ਵਿਅਕਤੀ ਹੋਇਆ ਹਲਾਕ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 647-702-2023।
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998, मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
सुपर एशिया एंड हांडी पेश करते हैं
खैबर टू मेहरान जर्नी थ्रू पाकिस्तान
सेलिब्रेशन स्केयर मिसिसागा सैटरडे 7 अक्टूबर प्री एडमिशन फ्री पार्किंग एक शाम पाकिस्तान के चारों सूबों के नाम और खानों का लीजिए मजा
लाइव कॉन्सर्ट
शहजाद रॉय
जादू कर गया
Stall bookings and sponsorship call karein Amir Shamsi 416-662-7861
Come celebrate Pakistan at Celebration Square on October the 7th
Good morning everyone You're listening to WTUR 770 AM Your trusted source for news and information Here comes your host Ramanjit Sidhu with the current affairs
करंट अफेयर्स में थोड़ा स्वागत है मैं रमनजीत सिंह सिद्धू सवेर के 8:11 का समय 4 अक्टूबर 2023 और खलील जिदान साहब तो गलबात शुरू कर दे हैं क्योंकि मेरे मूहे अक्सर यह खड़े ही रेंदे ने इन्हों लिखत खड़िया ही रेंदिया ने भज जान जी करद कि कदे जिबरान वर्गे लोग साढ़े तो पहला आए ही ना होंगे या सानू उन्हों का पता ही ना लगता या मैनू उन्हों का पता ना लगता बहुत आसान हो जाता शायद अपने अंदर नू झंझोड़न की जरूरत नहीं सी पैनी मैं अल बलौला जहा अपना समा कढ जांदा ते चंगा रहिंदा इन्होंने मन नू कोमल भी किया अंदर जहन दे विच गल्लां पाईयां ने कि तू दौड़ नहीं सकता अपनी गल करन दी कोशिश करो कहो ते बखेड़े खड़े कर लो वो कहते साढ़े साल भी तो रहे हैं बखेड़िया तो कदे कोई छुट नहीं सकता हुंदा तुसी अपनी गल कहण वास्ते लियाकत पैदा करो मेहनत करो गल कहण दा हुनर सीखो किन्नियां गल्लां उन्होंने पिछे पा दिया पहला अखां खोलो दिमाग रोशन करो फिर इलम हासिल करो लियाकत हासिल करो फिर गल कहण दा हुनर हासिल करो गल सुनन दा हुनर हासिल करो फिर यह गल कह ईमानदारी हासिल करो फिर ईमानदारी तो बाद बहादरी भी हो फिर अपना आप जो ये नुछावर होंगे वो कर दो तो फिर बट्टे कुछ ना मंगो इन्ने कम गड़ा दिता ये खलील जिबरान वर्गे नजूमी पैगंबर जो साढ़े तो पहला आए ने काश कदे कदे होंगे कि असी इन्हों जानते ही ना होंगे तो अपने मन दिया अंदर लिया काल या कंधा वाल वेख के ही शायद सभा चंगा गुजर जाता यह कहें कहते असी मौसम अनुसार भावे ढल जाइए असी मौसम के अनुसार भावे ढल जाइए पर मौसम सानू टाल नहीं सकते असी हालात के हिसाब नाल भावे ढल जाइए पर हालात सानू टाल नहीं सकते जिबरान साहब कहते हैं कि उन्होंने साहित्य विच तीन चीजा पसंद हैं जिबरान ने लिखा कि मैनू साहित्य विच तीन चीजा पसंद हैं बगावत संपूर्णता अते संखेपता बगावत रबेलियस नेचर संपूर्णता एंटायरिटी होलिस्टिक कॉन्सैप्ट दसन दे ਕੋਈ ਵੀ ਗੱਲ ਤੁਸੀਂ ਦੱਸਦੇ ਹੋ ਉਹਨੂੰ ਪੂਰੇ ਰੂਪ ਚ ਦੱਸਣ ਦੀ ਤੁਹਾਡੇ ਵਿੱਚ ਕਾਬਲੀਅਤ ਹੋ ਗਈ, ਤੇ ਦੂਜੀ ਗੱਲ ਹੈ ਪ੍ਰੈਵਿਟੀ, ਸੰਖੇਪ ਤਾਂ ਵੀ ਲਮਕਾ ਹੀ ਨਾ ਚੱਲੋ, ਪਰ ਤਿੰਨ ਚੀਜ਼ਾਂ ਤੋਂ ਸਖ਼ਤ ਨਫ਼ਰਤ ਹੈ, ਨਕਲ, ਤੋੜ ਮਰੋੜ ਤੇ ਚਟਿਲਤਾ। ਨਕਲ ਮਾਰਨੀ, ਅਸਲ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਜਾਂ ਉਹਨੂੰ ਇੰਨੀ ਕੰਪਲੈਕਸ ਬਣਾ ਕੇ ਪੇਸ਼ ਕਰਨਾ ਕਿ ਉਹ ਕਿਸੇ ਨੂੰ ਸਮਝ ਨਾ ਆਵੇ। ਹੋਰ ਵੀ ਗੱਲਾਂ ਸੀਗੀਆਂ, ਨਹੀਂ ਕਰਦੇ। The more I think about language, the more it amazes me that people ever understand each other at all. Kurt Gödel, philosopher ਹੋਏ ਨੇ ਜੀ, ਇਹਨਾਂ ਨੇ ਇੱਕ ਗੱਲ ਆਖੀ ਹੈ ਤੇ ਲੈਂਗੁਏਜ ਨਾਲ ਮਨੁੱਖ ਦਾ ਸਫ਼ਰ ਕੋਈ 1,00,000 ਸਾਲ ਤੋਂ ਇਸ਼ਾਰਿਆਂ ਤੋਂ ਸ਼ੁਰੂ ਹੋਈ, ਕੂਕਾਂ ਤੋਂ ਸ਼ੁਰੂ ਹੋਈ ਤੇ ਫਿਰ ਕੁਝ ਲਕੀਰਾਂ ਵਾਹੁਣੀਆਂ ਸ਼ੁਰੂ ਕੀਤੀਆਂ ਤੇ ਉਹ ਲਕੀਰਾਂ ਅੱਗੇ ਜਾ ਕੇ ਭਾਸ਼ਾ 'ਚ ਵਿਕਸਿਤ ਹੋ ਗਈਆਂ। ਭਾਸ਼ਾ ਦੀ ਇੱਕ ਬੜੀ ਖੂਬਸੂਰਤੀ, ਲੈਂਗੁਏਜ ਦੀ, ਜ਼ੁਬਾਨ ਦੀ ਇੱਕ ਬੜੀ ਖੂਬਸੂਰਤੀ ਹੈ, ਬਹੁਤ ਖੂਬਸੂਰਤੀ ਹੈ ਜਿਸ ਤੋਂ ਮੈਂ ਹੈਰਾਨ ਹੁੰਦਾ, ਉਹ ਇਹ ਹੈ ਕਿ ਵੀ ਐਗਰੀਡ, ਅਸੀਂ ਐਗਰੀ ਕੀਤਾ ਕਿ ਅੰਬ ਨੂੰ ਅੰਬ ਕਹਿਣਾ, ਕਿਸੇ ਨੇ ਸੇਬ ਕਹਿ ਕੇ ਬਹਿਸ ਸ਼ੁਰੂ ਨਹੀਂ ਕਰਤੀ, ਕਿਉਂ ਬਈ ਤੁਹਾਡੇ ਕਿਉਂ ਮੰਨੀਏ, ਸਾਡੇ ਤਾਂ ਇੱਦਾਂ ਆ। ਨਹੀਂ, ਅਸੀਂ ਦੇਖੋ ਸਾਡੇ ਵਿੱਚ ਸਹਿਮਤੀ ਕਿੰਨੀ ਹੈ, ਅਸੀਂ ਲਾਲ ਰੰਗ ਨੂੰ ਲਾਲ ਮੰਨ ਲਿਆ, ਕਾਲੇ ਨੂੰ ਕਾਲਾ ਮੰਨ ਲਿਆ, ਉਹਦੇ ਨਾਲ ਸਾਡੀ ਲੈਂਗੁਏਜ ਡਿਵੈਲਪ ਹੋਈ ਨਹੀਂ। ਮੈਂ ਕਹਿੰਦਾ ਮੇਰੀ ਕੂਕ ਦਾ ਮਤਲਬ ਤਾਂ ਆਹ ਹੈ, ਤੇਰੀ ਕੂਕ ਦਾ ਮਤਲਬ ਆਇਆ ਤੇ ਮੈਂ ਐਗਰੀ ਨਹੀਂ ਸੀ ਕਰਨਾ। ਅਸੀਂ ਜਿੰਨੀ ਵੀ ਤਰੱਕੀ ਕੀਤੀ ਉਹ ਇੱਕ ਦੂਜੇ ਨਾਲ ਸਮਝ ਕੰਸੈਂਟ ਬਣਾ ਕੇ ਕੀਤੀ ਹੈ। ਅੱਜ ਪੂਰੀ ਦੀ ਪੂਰੀ ਕੋਈ ਵੀ ਲੈਂਗੁਏਜ ਚੱਕ ਲਓ, ਉਹਨਾਂ ਬਜ਼ੁਰਗਾਂ ਨੇ ਇੱਕ ਸ਼ਬਦ ਦੇ ਉੱਪਰ, ਇੱਕ ਆਵਾਜ਼ ਦੇ ਉੱਪਰ ਕਿਸੇ ਚੀਜ਼ ਨੂੰ ਜੋੜ ਲਿਆ ਕਿ ਇਹਨੂੰ ਹਵਾ ਕਹਾਂਗੇ, ਇਹਨੂੰ ਬਾਰਿਸ਼ ਕਹਾਂਗੇ, ਇਹਨੂੰ ਰੱਬ ਕਹਾਂਗੇ, ਇਹਨੂੰ ਹੈਰਾਨੀ ਕਹਾਂਗੇ, ਇਹਨੂੰ ਮੁਹੱਬਤ ਕਹਾਂਗੇ, ਇਹਨੂੰ ਨਫ਼ਰਤ ਕਹਾਂਗੇ। ਇਸ ਜਜ਼ਬੇ ਨੂੰ ਉਹ ਕਿੰਨੇ ਐਗਰੀ ਕੀਤੇ ਆ, ਔਰ ਇਹ ਲੱਖਾਂ ਸਾਲ ਦਾ ਪ੍ਰੋਸੈਸ ਹੈ, ਲੱਖ ਮਗਰ ਹਜ਼ਾਰਾਂ ਸਾਲ ਦਾ, ਜਦੋਂ ਅਸੀਂ ਆਏ ਤੇ ਹੁਣ ਆ ਕੇ ਇਹੀ ਤੇ ਇਹ ਕਰਤ ਕਹਿ ਰਿਹਾ। ਦ ਮੋਰ ਆਈ ਥਿੰਕ ਅਬਾਊਟ ਲੈਂਗੁਏਜ, ਕਿ ਇੰਨਾ ਕੰਸੈਂਸਸ ਸੀਗਾ, ਦ ਮੋਰ ਆਈ ਥਿੰਕ ਅਬਾਊਟ ਲੈਂਗੁਏਜ, ਦ ਮੋਰ ਇਟ ਅਮੇਜ਼ਸ ਮੀ ਦੈਟ ਪੀਪਲ ਐਵਰ ਅੰਡਰਸਟੈਂਡ ਈਚ ਅਦਰ ਐਟ ਆਲ। ਤੇ ਹੁਣ ਇਹ ਲੋਕ ਏਡੀ ਜ਼ੁਬਾਨ ਵਧੀਆ ਮਿਲਣ ਦੇ ਬਾਵਜੂਦ ਇੱਕ ਦੂਜੇ ਦੀ ਗੱਲ ਹੀ ਨਹੀਂ ਸਮਝ ਸਕਦੇ, ਸਮਝਣੇ ਨਹੀਂ ਚਾਹੁੰਦੇ। ਕਿੰਨੀ ਹੈਰਾਨੀ ਹੈ ਕਿ ਅਸੀਂ ਇੱਕ ਇੱਕ ਸ਼ਬਦ ਦੇ ਉੱਪਰ ਪੂਰੀ ਦੀ ਪੂਰੀ ਕੌਮੀਅਤ ਉਸ ਸ਼ਬਦ ਮਗਰ, ਉਸ ਅਲਫਾਜ਼ ਮਗਰ ਖੜੀ ਹੋ ਗਈ ਕਿ ਹਾਂ ਅਸੀਂ ਸਾਰੇ ਅੱਜ ਤੋਂ ਇਸ ਜਜ਼ਬੇ ਨੂੰ ਮੁਹੱਬਤ ਕਹਾਂਗੇ, ਇਸ ਜਜ਼ਬੇ ਨੂੰ ਨਫ਼ਰਤ ਕਹਾਂਗੇ, ਇਹਨੂੰ ਹਿਜਰ ਕਹਾਂਗੇ। ਇੰਨੀਆਂ ਗੱਲਾਂ ਤੇ ਐਗਰੀ ਕਰਦੇ ਅੱਜ ਸਾਰਿਆਂ ਦੀ ਗੱਲਾਂ ਅੱਡੋ ਅੱਡ ਹੋਈਆਂ ਪਈਆਂ ਨੇ। ਦਿਸ ਇਜ਼ ਦੀ ਕਾਇੰਡ ਆਫ ਟ੍ਰੈਜਡੀ। ਸੋਕ੍ਰੇਟਸ ਤੁਹਾਨੂੰ ਕੱਲ ਯਾਦ ਕਰਾਂਗੇ, ਅਭੀ ਆਜ ਇਤਨਾ ਬਹੁਤ ਹੈ। ਇੱਕ ਗੱਲ ਮੈਂ ਹੋਰ ਕਰ ਜਾਵਾਂ, ਮੈਨੂੰ ਪਰਮਿੰਦਰ ਖਹਿਰਾ ਜੀ ਨੇ ਕੱਲ ਇੱਕ ਛੋਟੀ ਜਿਹੀ ਚੀਜ਼ ਭੇਜੀ, ਪਰ ਮੈਂ ਪੜ੍ਹ ਕੇ ਸੁਣਾਊਂਗਾ, ਪਰ ਨਾਲ ਮੇਰੇ ਮਨ ਚ ਇਹ ਵੀ ਆਇਆ ਕਿ ਇਹ ਪੂਰੀ ਨਹੀਂ ਹੋਈ। ਇਹ ਰਾਜਾ ਜਾਂ ਬਾਦਸ਼ਾਹ ਤੈਅ ਨਹੀਂ ਕਰ ਸਕਿਆ, ਉਹ ਚਿੜੀ ਦੀ ਡਿਮਾਂਡ ਮੇਰੇ ਖਿਆਲ ਚ ਪੂਰੀ ਨਹੀਂ ਕਰ ਸਕਿਆ। ਖਹਿਰਾ ਸਾਹਿਬ ਜੇ ਤੁਹਾਨੂੰ ਕੁਛ ਲੱਗਦਾ ਹੋਇਆ ਤਾਂ ਤੁਸੀਂ ਕਦੇ ਜ਼ਰੂਰ ਜੇ ਪ੍ਰੋਗਰਾਮ ਸੁਣਦੇ ਹੋਏ ਤਾਂ ਆਪਣੇ ਰਾਏ ਜ਼ਰੂਰ ਦੇਣਾ। ਕਹਿੰਦੇ ਇੱਕ ਚਿੜਾ ਤੇ ਚਿੜੀ ਟਾਹਣੀ ਤੇ ਬੈਠੀ ਸੀ, ਇੱਕ ਚਿੜਾ ਅਤੇ ਚਿੜੀ ਟਾਹਣੀ ਤੇ ਬੈਠੀ ਸੀ, ਦੂਰੋਂ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ। ਚਿੜੀ ਨੇ ਚਿੜੇ ਨੂੰ ਕਿਹਾ ਕਿ ਆਪਾਂ ਉੱਡ ਜਾਂਦੇ ਹਾਂ, ਇਹ ਸਾਨੂੰ ਮਾਰ ਦੇਵੇਗਾ। ਚਿੜੇ ਨੇ ਕਿਹਾ ਭਲੀਏ, ਜ਼ਰਾ ਉਸਦੀ ਪਗੜੀ ਤੇ ਪਹਿਰਾਵਾ ਤਾਂ ਦੇਖ, ਉਸਦੀ ਸ਼ਕਲ ਤੋਂ ਸ਼ਰਾਫਤ ਟਪਕ ਰਹੀ ਹੈ, ਉਹ ਸਾਨੂੰ ਕਿਉਂ ਮਾਰੇਗਾ। ਜਦੋਂ ਉਹ ਵਿਅਕਤੀ ਨੇੜੇ ਆਇਆ, ਉਸਨੇ ਤੀਰ ਕਮਾਨ ਕੱਢਿਆ ਤੇ ਚਿੜਾ ਮਾਰ ਦਿੱਤਾ। ਚਿੜੀ ਫਰਿਆਦ ਲੈ ਕੇ ਬਾਦਸ਼ਾਹ ਏ ਵਕਤ ਕੋਲ ਹਾਜ਼ਰ ਹੋਈ, ਸ਼ਿਕਾਰੀ ਨੂੰ ਬੁਲਾਇਆ ਗਿਆ। ਸ਼ਿਕਾਰੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਬਾਦਸ਼ਾਹ ਨੇ ਚਿੜੀ ਨੂੰ ਸਜ਼ਾ ਦਾ ਅਖਤਿਆਰ ਦਿੱਤਾ ਕਿ ਉਹ ਜੋ ਚਾਹੇ ਸਜ਼ਾ ਦੇਵੇ। ਚਿੜੀ ਨੇ ਕਿਹਾ ਕਿ ਸ਼ਿਕਾਰੀ ਨੂੰ ਕਹੋ ਕਿ ਜੇ ਉਹ ਇੱਕ ਸ਼ਿਕਾਰੀ ਹੈ, ਚਿੜੀ ਨੇ ਕਿਹਾ ਕਿ ਸ਼ਿਕਾਰੀ ਨੂੰ ਕਹੋ ਕਿ ਜੇ ਉਹ ਸ਼ਿਕਾਰੀ ਹੈ ਤਾਂ ਉਹ ਸ਼ਿਕਾਰੀਆਂ ਵਾਲਾ ਲਿਬਾਸ ਪਹਿਨ ਲਵੇ, ਸ਼ਰਾਫਤ ਦਾ ਲਿਬਾਸ ਉਤਾਰ ਦੇਵੇ। ਮੇਰੇ ਖਿਆਲ ਚ ਬਾਦਸ਼ਾਹ ਜਾਂ ਤੇ ਹੁਕਮ ਕਰ ਨਹੀਂ ਸਕਿਆ, ਤੇ ਜਾਂ ਉਸ ਬਾਦਸ਼ਾਹ ਦਾ ਇਹ ਹੁਕਮ ਕਦੇ ਵੀ ਨਾਫਜ਼ ਹੋਇਆ, ਵਿਖਾਈ ਨਹੀਂ ਦਿੱਤਾ। ਮੇਰੇ ਤਾਂ ਅੱਖਾਂ ਨੇ ਕਦੇ ਨਹੀਂ ਵੇਖਿਆ। ਸੋ ਲਿਬਾਸ ਦੇ ਹੇਠ ਬੜੇ ਸ਼ਿਕਾਰੀ ਲੁਕੇ ਹੋਏ ਨੇ। ਸੋ ਇੰਨੀਆਂ ਕੁ ਗੱਲਾਂ ਅੱਜ ਦੀਆਂ ਕਰਨ ਵਾਲੀਆਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 9 ਵਜੇ ਗੈਸਟ ਲਵਾਂਗੇ ਜੈਪਾਲ ਸਿੰਘ ਜੀ ਨੂੰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਖਬਰਾਂ ਦੇ ਉੱਤੇ ਚਰਚਾ ਹੋਏਗੀ। ਮੈਰੀਟੋਬਾ ਦੀ ਗੱਲ ਹੈ, ਸਟੂਡੈਂਟਸ ਦੀ ਗੱਲ ਹੈ, ਇੱਧਰੋਂ ਚਲੇ ਗਏ ਉੱਧਰ ਚਲੇ ਗਏ, ਲੋਕ ਭਵਿੱਖ ਲੱਭਦੇ ਫਿਰਦੇ ਨੇ ਕਿ ਸੱਚਮੁੱਚ ਭਵਿੱਖ ਲੱਭਿਆ ਜਾ ਸਕਦਾ ਨਹੀਂ ਲੱਭਿਆ ਜਾ ਸਕਦਾ, ਇਹਦੇ ਉੱਤੇ ਵੀ ਗੱਲ ਕਰ ਲਾਂਗੇ। ਪਰ ਸਮਾਂ ਲੰਘਦਾ ਜਾ ਰਿਹਾ, ਸਮਾਂ ਮੁਹੱਬਤ ਦਾ ਵੀ ਲੰਘਦਾ ਜਾ ਰਿਹਾ, ਹਰ ਚੀਜ਼ ਦਾ ਸਮਾਂ ਲੰਘਦਾ ਜਾ ਰਿਹਾ ਔਰ ਜਿਉਂ ਜਿਉਂ ਸਮਝਦਿਆਂ ਇਹ ਲੰਘਣ ਵਾਲੀ ਗਠੜੀ ਭਾਰੀ ਹੋਊਗੀ। ਜਦੋਂ ਇਹ ਗਠੜੀ ਭਾਰੀ ਹੋਊਗੀ ਉਦੋਂ ਭਾਰ ਮਹਿਸੂਸ ਹੋਊਗਾ। ਬਚਪਨ ਜਵਾਨੀ ਵਿੱਚ ਸਮਾਂ ਲੰਘਦੇ ਦਾ ਪਤਾ ਨਹੀਂ ਲੱਗਣਾ ਕਿਉਂਕਿ ਗਠੜੀ ਅਜੇ ਛੋਟੀ ਹੈ। ਇਹਦੇ ਵਿੱਚ 30 ਸਾਲ, 40 ਸਾਲ, 50 ਸਾਲ, 60 ਸਾਲ, ਜਦੋਂ ਇਹਦੇ ਵਿੱਚ 60 ਸਾਲ ਪੈ ਗਏ, ਹੋ ਸਕਦੇ 60 ਕੁਇੰਟਲ ਬਣ ਜੇ, ਫਿਰ ਪਤਾ ਲੱਗੇਗਾ ਕਿ ਇਹ ਸਮਾਂ ਬੜਾ ਕੀਮਤੀ ਸੀ ਤੇ ਮੈਂ ਚੱਕ ਨਹੀਂ ਸਕਿਆ। ਜਬ ਜ਼ਿੰਦਗੀ ਗੁਜ਼ਰੀ ਤੋ ਜੀਨੇ ਕਾ ਢੰਗ ਆਇਆ, ਜਬ ਸ਼ਮਾ ਬੁਝੀ ਤੋ ਮਹਿਫਿਲ ਮੇ ਰੰਗ ਆਇਆ, ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ, ਬੜੀ ਆਰਜ਼ੂ ਥੀ ਮੁਲਾਕਾਤ ਕੀ। ਇਹ ਮੁਲਾਕਾਤ ਤੇ ਆਰਜ਼ੂ ਤੇ ਨਾ ਜੀ ਭਰ ਕੇ ਦੇਖਣਾ ਇਹ ਕੀ ਹੈ, ਆਪਾਂ ਚੰਦਨ ਦਾਸ ਦੀ ਆਵਾਜ਼ ਵਿੱਚ ਇੱਕ ਗਜ਼ਲ ਸੁਣਾਂਗੇ ਜੀ, ਉਸ ਤੋਂ ਬਾਅਦ ਖਬਰਾਂ ਤੇ ਚਰਚਾ ਕਰਦੇ ਹਾਂ।
न जी भर के देखा न कुछ बात की, बड़ी आरजू थी मुलाकात की। न जी भर के देखा न कुछ बात की, बड़ी आरजू थी मुलाकात की। साल से कुछ खबर ही नहीं, कई साल से कुछ खबर ही नहीं, कहां दिन गुजारा कहां रात की। न जी भर के देखा न कुछ बात की, बड़ी आरजू थी मुलाकात की। न जी भर के देखा न कुछ बात की, बड़ी आरजू थी मुलाकात की। उजालों की परियां नहाने लगी, उजालों की परियां नहाने लगी, नदी गुनगुनाई ख्यालात की। न जी भर के देखा न कुछ बात की, बड़ी आरजू थी मुलाकात की। न जी भर के देखा न कुछ बात की, बड़ी आरजू थी मुलाकात की। मैं चुप था तो चलती हवा रुक गई, मैं चुप था तो चलती हवा रुक गई, ज़बां सब समझते हैं जज्बात की। न जी भर के देखा न कुछ बात की, बड़ी आरज़ू थी मुलाकात की। न जी भर के देखा न कुछ बात की, बड़ी आरज़ू थी मुलाकात की। सितारों को शायद खबर ही नहीं, सितारों को शायद खबर ही नहीं, मुसाफिर न जाने कहाँ रात की, न जी भर के देखा न कुछ बात की, बड़ी आरजू थी मुलाकात की, न जी भर के देखा न कुछ बात की, बड़ी आरजू थी मुलाकात की, बड़ी आरजू थी मुलाकात की, बड़ी आरजू थी मुलाकात की।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is Thoda Swagat hai ji. Pehla bayan ki Patna ka ji di ek khas suchna hai ki 647-702-2023 unhan da number hai. ਤੇ ਫਾਈਨੈਂਸ਼ੀਅਲ ਨੀਡਸ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲਾਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨਸ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੌਰਗੇਜ ਦੇ ਨਿਊ ਇਮੀਗ੍ਰੈਂਟਸ ਲਈ ਰੀਫਾਈਨਾਂਸ ਦੇ ਪ੍ਰੋਗਰਾਮ ਇਹਨਾਂ ਕੋਲ ਹੈ। ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਤੇ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ 6 ਅਕਤੂਬਰ ਪਰਸੋਂ ਨੂੰ ਖੁੱਲ੍ਹਣ ਜਾ ਰਿਹਾ ਹੈ। ਇਹਨਾਂ ਦੀ ਟਾਈਮਿੰਗ ਹੋਇਆ ਕਰੇਗੀ ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ। 5% ਡਿਸਕਾਊਂਟ ਔਨ ਆਲ ਗਰੋਸਰੀ ਪਰਚੇਸ ਜਿਹੜੀਆਂ ਇਨ ਸਟੋਰ ਕੀਤੀਆਂ ਜਾਂਦੀਆਂ ਨੇ। ਜਿਸ ਸਟੋਰ ਤੇ ਆ ਕੇ ਤੁਸੀਂ ਪਰਚੇਸ ਕਰੋਗੇ ਤੇ 5% ਤੱਕ ਡਿਸਕਾਊਂਟ ਦੇ ਸਕਦੇ ਹੋ। ਤੇ ਲੈਮ ਸ਼ੋਲਡਰ 799 ਪਰ ਪਾਊਂਡ, ਬੀਫ ਕੀਮਾ 449 ਪਰ ਪਾਊਂਡ ਤੇ ਚਿਕਨ ਲੈਗਸ 249 ਪਰ ਪਾਊਂਡ, ਇਹਨਾਂ ਤੋਂ ਤੁਸੀਂ ਹਾਸਲ ਕਰ ਸਕਦੇ ਹੋ। ਤੇ ਰਾਜਾ ਸਾਹਿਬ ਨੇ ਮੈਸੇਜ ਕੀਤਾ ਸੀ, ਕਹਿੰਦੇ ਸੋਹਣ ਸਿੰਘ ਸੀਤਲ ਹੋਰਾਂ ਦਾ ਨਾਵਲ ਮੈਸੇਜ ਦਾ ਤੂਤਾਂ ਵਾਲੇ ਹੋਰ ਨਾਵਲ ਦਾ ਜ਼ਿਕਰ ਕੀਤਾ ਵੀ ਉਹ ਚ ਕਹਾਣੀ, ਪਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਕਹਾਣੀ ਖਾਸ ਮੇਰੇ ਧਿਆਨ ਚ ਨਹੀਂ ਸੀ। ਰਾਜਾ ਸਾਹਿਬ ਮੈਂ ਕਿਹਾ ਚਲੋ ਟੈਕਸ ਕੀ ਕਰਦਾ ਤੁਹਾਡੇ ਨਾਲ ਸਿੱਧੀ ਗੱਲ ਕਰ ਲੈਂਦੇ ਹਾਂ। ਤੂਤਾਂ ਵਾਲਾ ਖੂਹ ਆਪਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਦੀ ਜਮਾਤ ਵਿੱਚ ਲੱਗਿਆ ਹੋਇਆ ਸੀ। ਇੱਕ ਨਾਵਲ ਸੀ, ਬਾਕੀ ਕਹਾਣੀ ਔਰ ਕਵਿਤਾਵਾਂ ਦੀ ਅਲੱਗ ਕਿਤਾਬ ਹੁੰਦੀ ਸੀ। ਸੋ ਇਹ ਨਾਵਲ ਸੀ ਜਿਹੜਾ ਵਰਲਡ ਦੇ ਉੱਪਰ ਲਿਖਿਆ ਗਿਆ ਸੀ ਕਿ ਬਟਵਾਰਾ ਤੇ ਬਟਵਾਰੇ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਹੋਏ ਘੁੱਗ ਮੱਸ ਦੇ ਪਿੰਡ ਵਿੱਚ, ਜਿੱਥੇ ਹਿੰਦੂ ਮੁਸਲਮਾਨ ਤੇ ਸਿੱਖ ਵਿਹੜੇ ਵਿੱਚ ਮੁੱਖ ਪਾਤਰ ਸਿੱਖ ਤੇ ਹਿੰਦੂ ਹੈ, ਮੁਸਲਮਾਨ ਹੈ ਜਿਹੜੇ ਆਪਸ ਚ ਬੜੇ ਪਿਆਰ ਨਾਲ ਤੂਤਾਂ ਵਾਲਾ ਸਾਂਝੇ ਖੂਤ ਰਹਿੰਦੇ ਆ। ਤੇ ਫਿਰ ਇੱਕ ਹਿੰਦੂ ਸ਼ਾਹੂਕਾਰ ਹੈ ਉਹਦੇ ਵਿੱਚ ਦਿਖਾਇਆ ਗਿਆ, ਉਸ ਹਿੰਦੂ ਹੋਣ ਕਰਕੇ ਨਹੀਂ ਉਹਨੇ ਕੀਤਾ, ਉਹ ਸ਼ਾਹੂਕਾਰ ਹੋਣ ਕਰਕੇ ਉਹਦੀ ਮੈਂਟੈਲਿਟੀ ਆ ਕਿ ਕਹਿੰਦੇ ਸਧਾਰਨ ਘੁੱਗ ਮੱਸ ਦੇ ਪਿੰਡ ਚਾਹ ਕੇ ਉਹ ਜ਼ਮੀਨ ਹਥਿਆਉਣ ਵਾਸਤੇ ਦੋਹਾਂ ਭਾਵਾਂ ਵਰਗੇ ਦੋਸਤਾਂ ਦੇ ਵਿੱਚ ਸ਼ਾਹੂਕਾਰ ਨੂੰ ਵੀ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪੈਂਦਾ ਤੇ ਜਾਂਦਾ ਹੋਇਆ ਫਿਰ ਕੂਕਾ ਮਾਰਦਾ ਜਾਂਦਾ ਗੱਡੀ ਚ ਕਿ ਆਹੀ ਤੂਤਾਂ ਵਾਲਾ ਖੂਹ ਲੁਕਣ ਵਾਸਤੇ ਮੈਨੀਆਂ ਸਾਜਿਸ਼ਾਂ ਘੜੀਆਂ ਤੇ ਇਹ ਵੀ ਮੇਰੇ ਹੱਥੋਂ ਨਿਕਲ ਗਿਆ। ਕੁਛ ਇਸ ਤਰ੍ਹਾਂ ਦੀ ਕਹਾਣੀ ਹੈ, ਬਾਕੀ ਕਦੇ ਕਹਾਣੀ ਤੇ ਫੇਰ ਚਰਚਾ ਕਰ ਲਾਂਗੇ। ਇੱਕ ਗੱਲ ਤਾਂ ਇਹ ਹੈ ਕਿ ਕੱਲ ਦਾ ਦਿਨ ਜਿਹੜਾ ਲੰਘਿਆ ਟੋਰਾਂਟੋ ਦੇ ਵਿੱਚ, ਕਹਿੰਦੇ ਉਹ ਅਕਤੂਬਰ ਮਹੀਨੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਗਰਮ ਸੀ, ਅਕਤੂਬਰ ਦੇ ਹਿਸਾਬ ਨਾਲ ਗਰਮ ਸੀ ਤੇ ਟੈਂਪਰੇਚਰ 29 ਡਿਗਰੀ ਸੈਲਸੀਅਸ ਰੈਕਰਡ ਬਣਾ ਕੇ ਗਿਆ, ਰਿਕਾਰਡ ਕੀਤਾ ਗਿਆ। ਤੇ ਵੈਸੇ ਇਹਨਾਂ ਦਿਨਾਂ ਦੇ ਵਿੱਚ ਔਸਤ ਤਾਪਮਾਨ 17 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਸੀ, ਸੋ ਔਸਤ ਨਾਲੋਂ 12 ਦਰਜੇ ਜ਼ਿਆਦਾ ਟੈਂਪਰੇਚਰ ਨੋਟ ਕੀਤਾ ਗਿਆ। ਸਨੀ ਸਕਾਈਜ਼ ਰਹੇ, ਹਿਊਮਿਡਿਟੀ ਵੀ ਰਹੀ, ਹਿਊਮਿਡਿਟੀ ਕਰਕੇ ਤਾਂ ਕੁਝ ਇਲਾਕਿਆਂ ਵਿੱਚ ਕੁਝ ਖਾਸ ਘੜੀਆਂ ਦੇ ਉੱਤੇ ਤਾਪਮਾਨ 23-33 ਡਿਗਰੀ ਸੈਲਸੀਅਸ ਵਰਗਾ ਵੀ ਮਹਿਸੂਸ ਹੋਇਆ ਹੋਏਗਾ। ਸੋ ਇਹਨੂੰ ਅੱਜ ਦੀ ਗਲੋਬਲ ਵਾਰਮਿੰਗ ਨਾਲ ਜੋੜ ਕੇ ਦੇਖਣਾ ਕਿ ਪਹਿਲਾਂ ਵਾਲੀ ਨਾਲ ਜੋੜ ਕੇ ਦੇਖਣਾ, ਇਹਦੀ ਕੈਲਕੂਲੇਸ਼ਨ ਨਹੀਂ ਬਣਦੀ ਵੈਦਰ ਇਟਸ ਮੈਨਮੇਡ ਫੀਨੋਮੀਨਾ ਜਾਂ ਨੈਚੁਰਲ ਸਾਈਕਲ ਦਾ ਪ੍ਰੋਸੈਸ ਹੈ। ਪਰ ਅਕਤੂਬਰ 3, 2001 ਦੇ ਵਿੱਚ 27 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ ਸੀ, ਇਹ ਉਹਦੇ ਨਾਲੋਂ ਵੀ 20 ਸਾਲ ਪਹਿਲਾਂ ਨਾਲੋਂ ਵੀ 2 ਦਰਜੇ ਵੱਧ ਰਿਕਾਰਡ ਕੀਤਾ ਗਿਆ ਤਾਪਮਾਨ। ਸੋ ਔਨ ਥਰਸਡੇ ਮੋਰ ਹੌਟ ਵੈਦਰ ਐਂਡ ਦਾ ਚਾਂਸ ਆਫ ਸ਼ਾਵਰਸ ਆਰ ਐਕਸਪੈਕਟਡ ਟੂ ਲਾਸਟ ਇਨ ਟੂ ਦਾ ਵੀਕਐਂਡ। ਸੋ ਵੀਰਵਾਰ ਤੋਂ ਕਹਿੰਦੇ ਹੋ ਸਕਦਾ ਗਰਮੀ ਤਾਂ ਰਹੇਗੀ, ਪਰ ਮੀਂਹ ਵੀ ਪੈ ਸਕਦਾ, ਬਾਰਿਸ਼ ਨਾਲ ਕੁਝ ਰਾਹਤ ਭਵਾਂ ਮਿਲਦੀ, ਵੀਕਐਂਡ ਤੱਕ ਮੀਂਹ ਪੈਣ ਦੀ ਗੁੰਜਾਇਸ਼ ਹੈ। ਤੇ ਅਗਲੀ ਖਬਰ ਆਪਾਂ ਮੈਨੀਟੋਬਾ ਦੀ ਥੋੜੀ ਚਰਚਾ ਕਰਨੀ। ਮੈਨੀਟੋਬਾ ਦੇ ਵਿੱਚ ਪਹਿਲੀ ਵਾਰ ਪਿਛਲੀ ਵਾਰ ਵੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸਰਕਾਰ ਬਣੀ ਸੀ ਪਾਰਟੀ ਦੀ, ਜਦੋਂ ਪਹਿਲਾਂ ਚੋਣਾਂ ਹੋਈਆਂ ਤੇ ਉਹਦੇ ਵਿੱਚ ਵੀ ਪਹਿਲੀ ਵਾਰ ਸ਼ਬਦ ਆਇਆ ਕਿ ਉੱਥੋਂ ਇੱਕ ਔਰਤ ਪ੍ਰੀਮੀਅਰ ਬਣੀ ਹੈ ਇਸ ਨਵੇਂ ਬਣੇ ਸੂਬੇ ਦੀ। ਸੋ ਇਸ ਨਵੇਂ ਬਣੇ 1905 ਦਾ ਸੂਬਾ ਜੀ ਉਹ ਹਡਸਨ ਬੇ ਵਾਲਾ ਚੱਕਰ ਹੋਊਗਾ, ਉੱਧਰ ਆਪਾਂ ਲੰਬੀ ਹਿਸਟਰੀ ਚ ਨਹੀਂ ਜਾਣਾ। ਪਹਿਲੀ ਵਾਰ ਰਿਕਾਰਡ ਸੀ ਤੇ ਉਹ ਕੰਜ਼ਰਵੇਟਿਵ ਧਿਰਾਂ ਦੀ ਪ੍ਰੀਮੀਅਰ ਬਣੀ ਸੀ ਤੇ ਹੁਣ ਉੱਥੇ ਫਸਟ ਨੇਸ਼ਨ ਨੂੰ ਰਿਪ੍ਰੈਜੈਂਟ ਕਰਦਾ ਪਹਿਲੀ ਵਾਰ ਕੋਈ ਬੰਦਾ ਉੱਥੇ ਇਸ ਸਰਜ਼ਮੀਨ ਤੋਂ ਇਸ ਨਵੀਂ ਬਣਾਈ ਗਈ ਪ੍ਰੋਵਿੰਸ ਦੇ ਵਿੱਚ ਪ੍ਰੀਮੀਅਰ ਦੇ ਤੌਰ ਤੇ ਬਣ ਕੇ ਪ੍ਰੀਮੀਅਰ ਇਲੈਕਟ ਆ ਗਏ ਆ ਤਕਰੀਬਨ ਉਹ ਕਹਿੰਦੇ ਵੀ ਜੋ ਰਾਤ ਤੱਕ ਦੀ 2 ਵਜੇ ਤੱਕ ਦੀ ਪ੍ਰੋਜੈਕਸ਼ਨ ਸੀਗੇ ਉਹਦੇ ਮੁਤਾਬਕ ਤਾਂ ਉਹ ਜਿੱਤੇ ਹੀ ਪਏ ਨੇ ਪਰ ਹੋਰ ਵੀ ਡਿਕਲੇਅਰ ਹੋ ਜਾਊ ਪਰ ਕਾਫੀ ਹੱਦ ਤੱਕ ਵੈਬ ਕੀ ਨਿਊ ਇਹ ਜਿੱਤ ਗਏ ਤੇ ਫਿਰ NDP ਮੈਜੋਰਿਟੀ ਨਾਲ ਸੀਟਾਂ ਹਾਸਲ ਕਰਦੀ ਦਿਖਾਈ ਦੇ ਰਹੀ ਹੈ ਤੇ 29 ਸੀਟਾਂ ਚਾਹੀਦੀਆਂ ਸੀ ਮੈਜੋਰਿਟੀ ਗਵਰਨਮੈਂਟ ਲਈ ਤੇ ਨਿਊ ਡੈਮੋਕ੍ਰੈਟ ਵਿਲ ਕਮ ਅਵੇ ਵਿਦ ਐਟ ਲੀਸਟ 29 ਸੀਟਸ ਤੇ ਮੈਜੋਰਿਟੀ ਸਰਕਾਰ ਇਹ ਬਣਾ ਜਾਣਗੇ ਕਦੋਂ ਕਲੰਬਸ ਆਕਟ ਉੱਤਰਦਾ 1493 ਦੇ ਵਿੱਚ ਤੇ ਇਸ ਸਰਜ਼ਮੀਨ ਦਾ ਉਦੋਂ ਮਾਨੀਟੋਬਾ ਨਾਂ ਨਹੀਂ ਸੀ ਜਿਹਦੇ ਵਿੱਚ ਹੁਣ ਇਲੈਕਸ਼ਨ ਹੋਈ ਹੈ ਪਰ ਇਹਨਾਂ ਇਲਾਕਿਆਂ ਦੇ ਵਿੱਚ ਕਦੇ ਇੱਥੋਂ ਦੇ ਖਾਸ ਵਸਨੀਕ ਜਾਂ ਬਹੁਤਾ ਲੰਮਾ ਸਮਾਂ ਰਹਿਣ ਵਾਲੇ ਨਾ ਖਾਸ ਤਾਂ ਕਿਸੇ ਦੀ ਧਰਤੀ ਹੈ ਹੀ ਨਹੀਂ ਸਾਨੂੰ ਆਦਤ ਹੈ ਤੇ ਮੈਂ ਉਹ ਵੋਕੈਬਲਰੀ ਵਰਤਣੀ ਜਿਹੜੀ ਚਾਹੁੰਦਾ ਕਿ ਧਰਤੀ ਕਿਹਦੀ ਹੈ ਉਹ ਮੁਲਕ ਦੀ ਦਾ ਉਹ ਰਾਨੀਆਂ ਦਾ ਉਹ ਇਰਾਕੀਆਂ ਦਾ ਉਹ ਇੰਗਲੈਂਡੀਆਂ ਦਾ ਉਹ ਜਰਮਨਾਂ ਦਾ ਉਹ ਜਪਾਨੀਆਂ ਦਾ ਮੁਲਕ ਹੈ ਜੇ ਤੁਸੀਂ ਤੇ ਮੈਂ ਇਹ ਸ਼ਬਦਾਵਲੀ ਅੱਜ ਵਰਤ ਰਹੇ ਹਾਂ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਚ ਕੋਈ ਸੁੱਖ ਨਹੀਂ ਹੈਗਾ ਚਿੜੀਆਂ ਦੀ ਕੋਈ ਨਹੀਂ ਕਿਸੇ ਹੋਰ ਦੀ ਕੋਈ ਜਨੌਰਾਂ ਦੀ ਕੋਈ ਨਹੀਂ ਅਸੀਂ ਉਦੋਂ ਵੀ ਗਏ ਗੁਜ਼ਰੇ ਹਾਂ ਕਿ ਜ਼ਮੀਨਾਂ ਵੀ ਵੰਡੀ ਬੈਠੀਆਂ ਤੇ ਮੁੜ ਕੇ ਕਿਸੇ ਨੂੰ ਉੱਥੇ ਵਰਨ ਨਹੀਂ ਦਿੰਦੇ ਤੇ ਖੂਬ ਕਤਲੇਆਮ ਕਰਦੇ ਆ ਇਹ ਇੱਕ ਪ੍ਰੋਸੈਸ ਚੱਲ ਰਿਹਾ ਜ਼ਮੀਨਾਂ ਤੇ ਦੇਸ਼ ਬਣਾਉਣ ਦਾ ਮੇਰਾ ਮਨ ਤੇ ਕਦੇ ਮੰਨਿਆ ਹੀ ਨਹੀਂ ਮੈਂ ਚੀਜ਼ਾਂ ਮੇਰਾ ਮਨ ਕਦੇ ਵੀ ਨਹੀਂ ਮੰਨਿਆ ਕਹਾਂਗੇ ਕਿ ਹਾਂ ਦੀਵਾਨਾ ਹੈ ਦੀਵਾਨਾ ਦੁਬਈ ਹੈ ਦੀਵਾਨੇ ਤੋਂ ਹਮ ਹੈ ਕਿ ਮੇਰੇ ਕੋਲ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀਆਂ ਕਿ ਇਹ ਜ਼ਮੀਨ ਉਹਨਾਂ ਦੀ ਹੈ ਇਸ ਧਰਮ ਨੂੰ ਮੰਨਣ ਵਾਲਿਆਂ ਦੀ ਆ ਇਸ ਤਰ੍ਹਾਂ ਦਾ ਖਾਣਾ ਖਾਣ ਵਾਲਿਆਂ ਦੀ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਦੀ ਹਾਲਾਂਕਿ ਜਜ਼ਬੇ ਤੁਹਾਡੇ ਅੰਦਰ ਸਭ ਦੇ ਸਾਂਝੇ ਆ ਜੇ ਕਿਤੇ ਉੱਪਰੋਂ ਦੀ ਸਾਰੇ ਲਿਬਾਸ ਉਤਾਰ ਦਿੱਤੇ ਜਾਣ ਜੋ ਸਾਨੂੰ ਸਮਾਜਿਕ ਤੌਰ ਤੇ ਢੱਕਦੇ ਪਏ ਆ ਤੇ ਅੰਦਰੋਂ ਸਾਰੇ ਉਹੋ ਜਿਹੇ ਬੰਦੇ ਔਰਤਾਂ ਇੱਕੋ ਜਿਹੇ ਨਿਕਲਣਗੇ ਪਰ ਉੱਪਰ ਬਹੁਤ ਲੇਖ ਚਾੜੇ ਹੋਏ ਨੇ ਉਹਨਾਂ ਨਾਲ ਅਸੀਂ ਅੱਡ ਅੱਡ ਦਿਖਾਈ ਦੇ ਰਹੇ ਹਾਂ ਸਾਡੇ ਜਜ਼ਬੇ ਵੀ ਕਈ ਵਾਰ ਅਸੀਂ ਮਾਰ ਕੇ ਹੀ ਸਮਾਜ ਵਿੱਚ ਬਾਹਰ ਨਿਕਲਦੇ ਘਰੋਂ ਪਹਿਲਾਂ ਆਪਣੇ ਆਪ ਨੂੰ ਖਤਮ ਕਰਕੇ ਨਿਕਲੀਦਾ ਤੇ ਬਾਹਰ ਜਾਣ ਵਾਲਾ ਮੂੰਹ ਮੱਥਾ ਚਿਹਰਾ ਬਣਾ ਕੇ ਚੱਲੀਏ ਉਹੀ ਦੀ ਗੱਲਬਾਤ ਕਰੀਏ ਜੋ ਬਾਹਰ ਚੱਲ ਰਹੀ ਹੈ ਸੋ ਇੱਕ ਤਾਂ ਇਹ ਆ ਹੁਣ ਇਸ ਧਰਤੀ ਦੇ ਉੱਤੇ ਜਦੋਂ ਕਹਿੰਦੇ ਕਦੋਂ ਪੁਰਾਣੇ ਵੇਲੇ ਚ ਕੋਲੰਬਸ ਆਇਆ ਉਹ ਤੋਂ ਬਾਅਦ ਮੱਖਿਆ ਹੁਣ ਆਇਆ ਹੁਣ ਅਸੀਂ ਪਹਿਲਾਂ ਜਿਹਨੂੰ ਅਸੀਂ ਫਸਟ ਨੇਸ਼ਨ ਕਿਹਾ ਜੀ ਅੱਛੇ ਵੀ ਫਸਟ ਨੇਸ਼ਨ ਉਹਨੂੰ ਫਸਟ ਨੇਸ਼ਨ ਦੇ ਵਿੱਚੋਂ ਬਿਲੋਂਗ ਕਰਦੇ ਆ ਪਿੱਛੋਂ ਪੁਰਖੇ ਚੱਲੇ ਆਉਂਦੇ ਆ ਪਰ ਜ਼ਰੂਰੀ ਤਾਂ ਨਹੀਂ ਕਿਉਂਕਿ ਜਿਹੜੇ ਪ੍ਰੋਗਰਾਮ ਚੱਲੇ ਉਹਨੂੰ ਕਹਿੰਦੇ ਜੀ ਫਸਟ ਨੇਸ਼ਨ ਦਾ ਹੀ ਇਜ਼ ਨੋਟ ਫਸਟ ਨੇਸ਼ਨ ਹੀ ਇਜ਼ ਨੋਟ ਰਿਪ੍ਰੈਜੈਂਟਿੰਗ ਫਸਟ ਨੇਸ਼ਨ ਹੀ ਇਜ਼ ਫਰੋਮ ਫਸਟ ਨੇਸ਼ਨ ਕੋਈ ਸਿੱਖਾਂ ਦੇ ਵਿੱਚੋਂ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਹਾ ਜੀ ਸਿੱਖਾਂ ਦੀ ਸਰਕਾਰ ਬਣ ਗਈ ਖਾਲਸਿਆਂ ਦੀ ਸਰਕਾਰ ਬਣ ਗਈ ਕਈ ਸਿੱਖ ਤਾਂ ਬਹੁਤੇ ਪ੍ਰਾਈਮ ਮਿਨਿਸਟਰ ਇੱਥੇ ਆਏ ਜਾਂ ਮੁੱਖ ਮੰਤਰੀ ਬਣੇ ਉਹ ਸਿੱਖ ਹੀ ਬਣੇ ਆ ਪਰ ਉਹ ਕਹਿਣਗੇ ਜੀ ਏਦਾਂ ਦਾ ਨਹੀਂ ਸੀ ਉਹ ਏਦਾਂ ਦਾ ਨਹੀਂ ਸੀ ਸੋ ਈਵਨ ਪਾਕਿਸਤਾਨ ਦੇ ਵਿੱਚ ਲਾ ਲਓ ਤੁਸੀਂ ਉੱਥੇ ਵੀ ਮੁਸਲਮਾਨ ਨਹੀਂ ਬਣੇ ਕਿਉਂਕਿ ਮੁਸਲਮਾਨ ਹੋਣਾ ਹੀ ਸਫੀਸ਼ੀਐਂਟ ਹੈ ਬੀਇੰਗ ਅ ਗੁੱਡ ਪ੍ਰਾਈਮ ਮਿਨਿਸਟਰ ਨਹੀਂ ਉੱਥੇ ਤੁਸੀਂ ਹੋਰ ਧਰਮ ਦਾ ਤਾਂ ਬਣਿਆ ਨਹੀਂ ਮਜ਼ਹਬ ਨੂੰ ਤੇ ਫਿਰ ਕਿਉਂ ਨਹੀਂ ਹੋ ਰਹੇ ਦੇ ਆਰ ਨੋਟ ਸਰਵਿੰਗ ਦੈਮ ਵੈਲ ਜਾਂ ਭਾਰਤ ਵਿੱਚ ਜੇ ਮੰਨ ਲਈਏ ਵੀ ਅੱਜ ਹਿੰਦੂਆਂ ਦੇ ਅਕੋਰਡਿੰਗ ਦੀ ਸਰਕਾਰ ਬਣ ਗਈ ਹੋਵੇ ਜਾਂ ਹਿੰਦੂ ਬਹੁਮਤ ਵਾਲੀ ਸਰਕਾਰ ਬਣੀ ਹੈ ਤੇ ਹਿੰਦੂਆਂ ਨੂੰ ਮੌਜਾਂ ਲੱਗ ਗਈਆਂ ਹੋਣ ਹਿੰਦੂਆਂ ਨੂੰ ਸਸਤੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਬੱਸਾਂ ਦੀਆਂ ਅਗਲੀਆਂ ਸੀਟਾਂ ਤੇ ਹਿੰਦੂ ਬੈਠਣ ਬਾਕੀਆਂ ਦੇ ਪਿੱਛੇ ਬੈਠਣ ਫਿਰ ਵੀ ਮੰਨ ਲਈਏ ਉਵੇਂ ਹਿੰਦੂ ਤਕਰਾ ਖਾਈ ਜਾਂਦੇ ਉਵੇਂ ਸਿੱਖ ਖਾਈ ਜਾਂਦੇ ਉਵੇਂ ਮੁਸਲਮਾਨ ਉਵੇਂ ਹੀ ਹੋਰ ਗੌਰਮੈਂਟਾਂ ਪਾਰਸੀ ਜੈਨੀ ਜਿਹੜਾ ਗਰੀਬ ਆ ਉਹ ਗਰੀਬਾਂ ਵਾਲੇ ਧੱਕੇ ਖਾ ਰਿਹਾ ਜਿਹੜਾ ਅਮੀਰ ਆ ਉਹ ਅਮੀਰਾਂ ਵਾਂਗੂ ਰਹਿ ਰਿਹਾ ਸੋ ਪਤਾ ਨਹੀਂ ਲੱਗਦਾ ਕਿ ਇਹਨੂੰ ਚੀਜ਼ ਨੂੰ ਅਸੀਂ ਲੈ ਕੇ ਕਿਵੇਂ ਚੱਲੀਏ ਮੈਂ ਤਾਂ ਇੰਨੀ ਕੀ ਗੱਲ ਕਰਨੀ ਹੈ ਕਿ ਫਸਟ ਨੇਸ਼ਨ ਦੇ ਐਂਗਲ ਤੋਂ ਇਹ ਕੀ ਵਿਕਟਰੀ ਹੈ ਇਹ ਖਬਰ ਤਾਂ ਇਹ ਕਰਕੇ ਲਾਈ ਜਾ ਰਹੀ ਹੈ ਕਿ ਫਸਟ ਨੇਸ਼ਨ ਭਾਈਚਾਰੇ ਵਿੱਚੋਂ ਆਏ ਤਾਂ ਕਹਿ ਸਕਦੇ ਹਾਂ ਠੀਕ ਹੈ ਨਾ NDP ਦੇ ਪ੍ਰੋਗਰਾਮ ਤੇ ਲੜ ਰਹੇ ਹਾਂ ਆਪਾਂ ਇਲੈਕਸ਼ਨ NDP ਦਾ ਕੰਸਟੀਟਿਊਸ਼ਨ ਕੀ ਹੈ ਤੇ NDP ਕਦੋਂ ਦੀ ਹੈ ਕਿਹੜੀ ਲੈਗਸੀ ਨੂੰ ਰਿਪ੍ਰੈਜੈਂਟ ਕਰਦੇ ਕਿਹੜੇ ਕੰਸਟੀਟਿਊਸ਼ਨ ਨੂੰ ਕਰਦੇ ਹੋ ਤੇ ਫਸਟ ਨੇਸ਼ਨ ਦੀ ਰੈਕੋਗਨਾਈਜੇਸ਼ਨ ਹਿਸਟਰੀ ਨੂੰ ਕਿੰਨਾ ਰੀਰਾਈਟ ਕਰਨਾ ਕਿੰਨਾ ਠੀਕ ਕਰਨਾ ਕਿਵੇਂ ਦੀ ਗੱਲਾਂ ਨੇ ਉਹ ਪ੍ਰੋਗਰਾਮ ਇਹਦੇ ਵਿੱਚ ਕੋਈ ਡਿਸਕਸ ਨਹੀਂ ਹੋਣਾ ਇਹਦੇ ਵਿੱਚ ਮੂਲ ਨਿਵਾਸੀ ਕਲਚਰ ਦੀਆਂ ਜੋ ਚੰਗੀਆਂ ਰੋਹ ਰੀਤਾਂ ਨੇ ਉਹਨਾਂ ਦੀ ਪ੍ਰਮੋਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਜਿਹੜੇ ਪ੍ਰੋਗਰਾਮ ਤੇ ਗੱਲ ਹੋਣੀ ਹੈ ਪਾਰਟੀ ਪ੍ਰੋਗਰਾਮ ਅਲੱਗ ਆ ਪਾਰਟੀ ਦਾ ਲੀਡਰ ਹੈ ਤੇ ਲੀਡਰ ਵੀ ਪਾਰਟੀ ਦੇ ਸਹਿਮਤੀ ਦੇ ਹੇਠਾਂ ਹੀ ਕੰਮ ਕਰੂਗੀ ਇੱਕ ਤਾਂ ਦੇਸ਼ ਦਾ ਕੰਸਟੀਟਿਊਸ਼ਨ ਹੁੰਦਾ ਇੱਕ ਪਾਰਟੀ ਦਾ ਹੁੰਦਾ ਪਾਰਟੀ ਦਾ ਮੈਂਡੇਟ ਜਾਂ ਮੈਂਡੇਟ ਆਫ ਦਾ ਕੰਟਰੀ ਪਹਿਲਾਂ ਦਾ ਮੈਂਡੇਟ ਆਫ ਕੰਟਰੀ ਕੀ ਅਸੀਂ ਰਾਣੀ ਦੇ ਥੱਲੇ ਆ ਠੀਕ ਹੈ ਜੀ ਅੱਜ ਰਾਜੇ ਦੇ ਥੱਲੇ ਆ ਸੋ ਇੱਕ ਮੋਨਾਰਕੀ ਇੱਕ ਸਿਸਟਮ ਹੈ ਉਸ ਸਿਸਟਮ ਮੋਨਾਰਕੀ ਨੇ ਕੀ ਕੀਤਾ ਸੀ ਫਸਟ ਨੇਸ਼ਨ ਅਸੀਂ ਉੱਥੇ ਜਾਣਾ ਹੈ ਨਹੀਂ ਸੋ ਮੈਂ ਕੁੱਲ ਬੁਲਾ ਕੇ ਦੇਖਦਾ ਕਿ ਹੈਡਲਾਈਨ ਜ਼ਰੂਰ ਇਹ ਲੱਗੀਆਂ ਨੇ ਫਸਟ ਨੇਸ਼ਨ ਭਾਈਚਾਰੇ ਦੇ ਵਿੱਚੋਂ ਆਇਆ ਤੇ ਕਿ ਨਿਊ ਹੋਰਾ ਨੇ ਕੱਲ ਰਾਤ ਜੀ ਕਿਹਾ ਦਿਸ ਇਜ਼ ਅ ਗ੍ਰੇਟ ਵਿਕਟਰੀ ਫਾਰ ਆਲ ਆਫ ਅਸ ਇਨ ਮੈਨੀਟੋਬਾ ਵੀ ਕੈਨ ਡੂ ਅਮੇਜ਼ਿੰਗ ਥਿੰਗਸ ਵੈਨ ਵੀ ਸਟੈਂਡ ਟੁਗੈਦਰ ਐਸ ਵਨ ਪ੍ਰੋਵਿੰਸ ਇਹ ਤਾਂ ਕਿਤੇ ਵੀ ਖੜ ਕੇ ਜੇ ਤੁਸੀਂ ਪੰਜਾਬ ਚ ਜਿੱਤੇ ਹੁੰਦੇ ਮੈਂ ਪੰਜਾਬ ਚ ਕਹਿ ਦੇਣਾ ਸੀ ਜੇ ਆਪਾਂ ਦੋਨੇ ਭਰਾ ਮੈਨੂੰ ਪੁਲਿਸ ਭਰਾ ਬਣਾ ਲਓ ਆਪਣਾ ਛੋਟਾ ਡਿਪਟੀ ਰੱਖ ਲਓ ਕਿਤੇ ਪਰ ਮੈਂ ਉਹ ਕਹਿਣਾ ਜੇ ਆਪਾਂ ਗੁਜਰਾਤ ਮਹਾਰਾਸ਼ਟਰ ਬੰਗਾਲ ਕਿਸੇ ਪਾਸੇ ਚਲੇ ਜਾਓ ਅਸੀਂ ਇਹੀ ਕਹਿਣਾ ਸੀ ਮੈਂ ਵੀ ਕਿ ਵੀ ਹੈਵ ਵਿਨ ਦਾ ਟਰਸਟ ਆਫ ਪੀਪਲ ਨਾਓ ਦਾ ਰਿਸਪੋਂਸੀਬਿਲਟੀ ਲਾਈਜ਼ ਔਨ ਆਰ ਸ਼ੋਲਡਰਸ ਬਟ ਵੀ ਕੈਨ ਓਨਲੀ ਡਿਲੀਵਰ ਵੈਨ ਵੀ ਸਟੈਂਡ ਟੂਗੈਦਰ ਮੈਂ ਬੰਗਾਲ ਚ ਖੜ ਕੇ ਮੈਨੂੰ ਜਿਤਾ ਦੋ ਮੇਰਾ ਜ਼ੋਰ ਲੱਗਦਾ ਯਾਰ ਮੈਂ ਕਹਿ ਦੂੰਗਾ ਪੱਕੀ ਮੇਰੀ ਪੈਨਸ਼ਨ ਹੋ ਜਾਣੀ ਆ ਗੱਡੀਆਂ ਧੂੰ ਧੂੰ ਕਰਦੀਆਂ ਫਿਰਨਗੀਆਂ ਤੇ ਮੈਂ ਜੇ ਕਿਊਬਾ ਚ ਮੈਨੂੰ ਜਿਤਾ ਦੋ ਜਾਂ ਮੈਨੂੰ ਕੈਨੀਆ ਦੇ ਵਿੱਚ ਜਿਤਾ ਦੋ ਮੈਂ ਉੱਥੇ ਖੜ ਵੀ ਇਹੀ ਗੱਲ ਕਹਿ ਦੇਣੀ ਆ ਕੈ ਐਮ ਸੋ ਪ੍ਰਾਊਡ ਦੈਟ ਆਈ ਹੈਵ ਟੂ ਲੀਵ ਦਿਸ ਗ੍ਰੇਟ ਲੈਂਡ ਆਫ ਵਟ ਐਵਰ ਕੰਟਰੀ ਉਹ ਚ ਜੋ ਮਰਜ਼ੀ ਭਰ ਲਓ ਜਿੱਥੋਂ ਮਰਜ਼ੀ ਜਿਤਾ ਦੋ ਤੁਸੀਂ ਮੇਰੀ ਸਪੀਚ ਠੀਕ ਆ ਮੈਨੀਟੋਬਾ ਚ ਖੜਾ ਕਰ ਦੋ ਸਸਕੈਚੁਅਨ ਚ ਕਰ ਦੋ ਟੋਰਾਂਟੋ ਚ ਲੈ ਕੇ ਆ ਜਾਓ ਮੈਨੂੰ ਸਪੀਚ ਆਲਮੋਸਟ ਸੇਮ ਹੈ ਹੁਣ ਗੱਲ ਆ ਕਿ ਕੰਮ ਕੀ ਕਰਦੇ ਹੋ ਕਹਿੰਦੇ ਹੈਲਥ ਕੇਅਰ ਹਾਊਸਿੰਗ ਜੋਬਸ ਉਹੀ ਪੁਰਾਣੇ ਪ੍ਰੋਗਰਾਮ ਉਹੀ ਪੁਰਾਣਾ ਰਾਜ ਉਹਦੇ ਵਿੱਚੋਂ ਕਿੰਨੀਆਂ ਗੱਲਾਂ ਨਵੀਆਂ ਨਿਕਲਦੀਆਂ ਮੈਨੂੰ ਪਤਾ ਨਹੀਂ ਪਰ ਅੱਛੀ ਅੱਛੀ ਦੋ ਚਾਰ ਬਾਤੇ ਕਰਦੇ ਅੰਗਰੇਜ਼ੀ ਸਿੱਖਣੀ ਬਹੁਤ ਜ਼ਰੂਰੀ ਹੈ ਨਹੀਂ ਪਰ ਅੰਗਰੇਜ਼ੀ ਦੇ ਟੈਸਟ ਦਿੰਦੇ ਰਹਿ ਜਾਓਗੇ ਚਲੋ ਆਪਕੋ ਅੱਛੀ ਸੀ ਅੰਗਰੇਜ਼ੀ ਸੁਣਾਊਂਗਾ ਥੋੜ੍ਹੀ ਜਿਹੀ ਸੁਬੀਸੀ ਦੀ ਜਿਹੜੀ ਲੀਡਰ ਹੈ ਜਿਹੜੇ ਸੈਸ਼ਨ ਹਾਰੇ ਨੇ ਸਟੀਫੈਂਸਨ ਸਟੀਫੈਂਸਨ ਹੋਰਾਂ ਨੇ ਇਹਦੇ ਵਿੱਚ ਕੰਸੀਡ ਕੀਤੀ ਕਿ ਹਾਂ ਵੀ ਉਹਨਾਂ ਦੀ ਪਾਰਟੀ ਹਾਰ ਗਈ ਹੈ ਤੇ ਫਿਰ ਹੈਦਰ ਨੇ ਗੱਲ ਕੀਤੀ ਹੈਦਰ ਸਟੀਫੈਂਸਨ ਨੇ ਕਹਿੰਦੇ ਆ ਮਿਸਟਰ ਕੀਨਿੰਗ ਐਂਡ ਆਈ ਡੋਂਟ ਆਲਵੇਜ਼ ਅਗਰੀ ਔਨ ਐਵਰੀਥਿੰਗ ਕਹਿੰਦੇ ਅਸੀਂ ਬਹੁਤੀਆਂ ਗੱਲਾਂ ਦੇ ਉੱਪਰ ਹਰ ਗੱਲ ਦੇ ਉੱਤੇ ਅਸੀਂ ਸਹਿਮਤ ਨਹੀਂ ਹੋਏ ਬਟ ਲਾਈਕ ਮੀ ਪਰ ਮੇਰੇ ਵਾਂਗੂ ਆਈ ਨੋ ਦੈਟ ਹੀ ਲਵਸ ਦਿਸ ਪ੍ਰੋਵਿੰਸ ਦੇਖਿਆ ਮੈਂ ਜਾਣਦੀ ਹਾਂ ਕਿ ਉਹ ਇਸ ਸੂਬੇ ਨੂੰ ਬਹੁਤ ਪਿਆਰ ਕਰਦੇ ਨੇ ਹੀ ਲਵਸ ਦਾ ਪੀਪਲ ਆਫ ਮੈਨੀਟੋਬਾ ਆਈ ਲਵ ਜਲੰਧਰ ਆਈ ਲਵ ਬਠਿੰਡਾ ਆਈ ਲਵ ਰਾਵਲਪਿੰਡੀ ਆਈ ਲਵ ਗੁਜਰਾਂਵਾਲਾ ਆਈ ਲਵ ਸਵਾਤ ਵੈਲੀ ਮੈਨੂੰ ਦਿਖਾਓ ਤਾਂ ਸਹੀ ਯਾਰ ਮੇਰੇ ਕੋਲ ਸਪੀਚ ਰੈਡੀ ਹੈ ਤੁਸੀਂ ਆਪ ਇਹਦੇ ਵਿੱਚ ਦੋ ਚਾਰ ਲਾਈਨਾਂ ਲੈ ਲਓ ਮੇਰੇ ਭਰਾ ਤੁਹਾਡਾ ਕੋਈ ਪਤਾ ਨਹੀਂ ਕਿੱਥੇ ਕਿਸੇ ਦਾ ਜਗਾਲ ਲੱਗ ਜੂ ਢਾਕਾ ਵਿੱਚ ਜਾ ਕੇ ਵੀ ਕਹਿ ਦਿਓ ਤੁਸੀਂ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਢਾਕੇ ਦੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਂ ਉਹਨਾਂ ਦੇ ਪਿਆਰ ਨੂੰ ਰਿਪ੍ਰੈਜੈਂਟ ਕਰਨ ਲੱਗਿਆ ਤੁਹਾਡੇ ਭਰੋਸੇ ਨੂੰ ਅੱਗੇ ਲੈ ਕੇ ਇਸ ਮਹਾਨ ਦੇਸ਼ ਨੂੰ ਹੋਰ ਵੀ ਮਹਾਨ ਬਣਾ ਕੇ ਦੁਨੀਆਂ ਦੇ ਵਿੱਚ ਇੱਕ ਚਮਕਦੇ ਸਿਤਾਰੇ ਦੇ ਤੌਰ ਤੇ ਪੇਸ਼ ਕਰੂੰਗਾ ਮੇਰੀ ਸਪੀਚ ਦੀ ਗਲਤੀ ਕੱਢ ਕੇ ਦਿਖਾਓ ਕੱਢੀ ਨਹੀਂ ਜਾ ਸਕਦੀ ਕਿਉਂਕਿ ਇਹਦੇ ਵਿੱਚ ਮੈਂ ਕੌਮਵਾਦ ਇਹ ਦੋ ਤਿੰਨ ਟੀਕੇ ਲਾ ਤੇ ਆਲਰੇਡੀ ਜਿਹਨੇ ਇਸ ਟੀਕੇ ਦਾ ਵਿਰੋਧ ਕੀਤਾ ਉਹਨੂੰ ਤੁਸੀਂ ਕਹਿ ਦੇਣਾ ਸੈਡੇਟਰ ਟ੍ਰੇਟਰ ਦੇਸ਼ ਧਰੋਹੀ ਦੇ ਆਪਾਂ ਚੱਕ ਦੋ ਵਜਦੇ ਆ ਟਪਾ ਦੋ ਇਹਨੂੰ ਬਾਰਡਰ ਬਾਰਡਰ ਕਾਹਤੋਂ ਬਣਾਈ ਹੈ ਇਸੇ ਗੱਲ ਕਰਕੇ ਬਣਾਈ ਹੈ ਵੀ ਟਪਾ ਲਿਆ ਕਰਾਂਗੇ ਸੋ ਤਕਰੀਬਨ ਇੰਨੀਆਂ ਕੁ ਮੋਟੀਆਂ ਛੋਟੀਆਂ ਗੱਲਾਂ ਨੇ ਬਾਕੀ ਆਪਾਂ ਮੈਨੀਟੋਬਾ ਵਾਲਿਆਂ ਨੂੰ ਵਧਾਈ ਦਿੰਦੇ ਹਾਂ ਕਿ ਆਪ ਸਭ ਲੋਕ ਬਹੁਤ ਤਰੱਕੀ ਕਰੋ ਤੁਹਾਡੀਆਂ ਉਮੀਦਾਂ ਵਾਲੀ ਸਰਕਾਰ ਹੈ ਤੁਹਾਨੂੰ ਜੋਬਸ ਮਿਲਣ ਤੁਹਾਡੀਆਂ ਹਸਪਤਾਲਾਂ ਚ ਵੇਟ ਟਾਈਮ ਘੱਟ ਜਾਣ ਤੁਹਾਡਾ ਸਕੂਲ ਸਿਸਟਮ ਇੰਪਰੂਵ ਕਰਕੇ ਠੀਕ ਹੈ ਤੁਹਾਡੇ ਕੋਲ ਹਾਇਰ ਐਜੂਕੇਸ਼ਨ ਦੇ ਐਵਨਿਊਜ਼ ਹੋਣ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਖੇਡਣ ਦੇ ਚੰਗੇ ਮੈਦਾਨ ਮਿਲਣ ਬਰਫ਼ ਚੰਗੀ ਤਰ੍ਹਾਂ ਚੱਕੀ ਜਾਇਆ ਕਰੇ ਬਿਜਲੀ ਪਾਣੀ ਦੇ ਬਿੱਲ ਤੁਹਾਡੇ ਜੇਬਾਂ ਕੱਟਣ ਵਾਲੇ ਨਾ ਹੋਣ ਠੀਕ ਹੈ ਤੇ ਆਈ ਵਾਂਟ ਟੂ ਸੀ ਮੋਰ ਮਨੀ ਇਨ ਯੋਰ ਪਾਕਿਟਸ ਐਂਡ ਗ੍ਰੇਟ ਲੋਟ ਆਫ ਫੂਡ ਔਨ ਯੋਰ ਡਾਈਨਿੰਗ ਟੇਬਲਸ ਆਈ ਵਿਸ਼ ਯੂ ਆਲ ਦਾ ਬੈਸਟ ਯੂ ਪੀਪਲ ਆਫ ਮੈਨੀਟੋਬਾ ਸਤਿ ਸ੍ਰੀ ਅਕਾਲ ਜੀ ਬ੍ਰੇਕ ਲੈ ਲੈਣ ਦਿਓ ਮੈਨੂੰ ਅਗਲੀ ਖਬਰ ਤੇ ਡਿਸਕਸ ਕਰ ਲਓ ਇੱਕ ਛੋਟੀ ਸੀ ਇੱਕ ਬਾਤ ਹੈ ਉਹ ਵੀ ਚਲੋ ਜੱਟ ਜਾ ਕੇ ਡਿਸਕਸ ਕਰ ਲਏ ਪਿਛਲੀ ਖਬਰ ਦੇ ਵਿੱਚ ਇਹ ਖਬਰ ਮਿਕਸ ਹੋ ਜਾਣੀ ਮੈਂ ਤੁਹਾਨੂੰ ਦੱਸਾਂ ਖਬਰਾਂ ਸਾਰੀਆਂ ਸੇਮ ਹੀ ਹੈ ਪਰ ਸੀਬੀਸੀ ਦੀਆਂ ਖਬਰਾਂ ਮੈਂ ਚੱਕਦਾ ਉਹਨਾਂ ਦੀ ਚਲੋ ਥੋੜੀ ਜਿਹੀ ਇੰਡੈਕਸ਼ਨ ਇਸਵਾ ਇਹ ਨਿਕਲਾ ਹੈ ਭਈਆ ਕਿ ਸਦਰਨ ਅੰਟੈਰੀਓ ਤੇ ਨਰਦਰਨ ਅੰਟੈਰੀਓ ਦਾ ਵੀ ਫਰਕ ਹੈ ਮੈਂ ਕਹਿੰਦਾ ਹੁਣ ਯਾਰ ਤੁਸੀਂ ਦੇਸ਼ਾਂ ਦੀ ਵੰਡ ਕਰਦੇ ਹੋ ਭਾਰਤ ਪਾਕਿਸਤਾਨ ਤਾਂ ਦੁਸ਼ਮਣ ਹੈ ਹੀ ਹੈ ਇਜ਼ਰਾਈਲ ਫਲਸਤੀਨ ਦੁਸ਼ਮਣ ਹੈ ਨਾਰਥ ਕੋਰੀਆ ਸਾਊਥ ਕੋਰੀਆ ਦੁਸ਼ਮਣ ਹੈ ਇਰਾਨ ਇਰਾਕ ਦੁਸ਼ਮਣ ਹੈ ਰਸ਼ੀਆ ਦੇ ਨਾਲ ਵੀ ਆਪਾਂ ਵੈਸਟਰਨ ਵਰਲਡ ਜਾਂ ਨੈਟੋ ਸਾਰੇ ਦੁਸ਼ਮਣ ਹੈ ਕਿੰਨੇ ਦੁਸ਼ਮਣ ਹੈ ਦੁਨੀਆ ਚ ਕਿਤਨਾ ਮਜ਼ਾ ਆਤਾ ਹੈ ਨਾ ਕੋਈ ਪ੍ਰੋਬਲਮ ਹੋ ਜਾਏ ਦੁਸ਼ਮਣ ਕੰਮ ਕਰ ਜਾਂਦਾ ਜੇ ਤੁਸੀਂ ਮੈਨੂੰ ਵੀ ਦੇਸ਼ ਦਾ ਰਾਜਾ ਬਾਦਸ਼ਾਹ ਬਣਾਤਾ ਮੈਨੂੰ ਵੀ ਦੁਸ਼ਮਣਾਂ ਦੀ ਲੋੜ ਪੈਣੀ ਹੈ ਕਿਉਂਕਿ ਅੰਦਰ ਤਾਂ ਰੋਟੀ ਪਾਣੀ ਹੈ ਨਹੀਂ ਖਾਣ ਨੂੰ ਮੈਂ ਘੱਟੋ ਘੱਟ ਇਹ ਕਹਿੰਦਾ ਤੁਹਾਡੀ ਜਾਨ ਤਾਂ ਬਚਾਤੀ ਨਾ ਤੁਹਾਨੂੰ ਪਤਾ ਆਲੇ ਦੁਆਲੇ ਕਿੰਨੇ ਦੁਸ਼ਮਣ ਬੈਠੇ ਹੋ ਤਾਂ ਕੱਲਾ ਮੈਂ ਹੀ ਹੈ ਜਿਸ ਤੋਂ ਤੁਸੀਂ ਬਚਾ ਲਿਆ। ਪਰ ਹੁਣ ਜਿਹੜੀ ਗੱਲ ਕਰਨੀ ਇਹਦੇ ਵਿੱਚ ਕੋਈ ਬਾਰਡਰ ਨਹੀਂ ਹੈ, ਇਹਦੇ ਵਿੱਚ ਸਦਰਨ ਤੇ ਨਰਦਰਨ ਓਨਟੈਰੀਓ ਦਾ ਫਰਕ ਆ। ਕਹਿੰਦੇ ਨਰਦਰਨ ਓਨਟੈਰੀਓ ਵਾਲੇ ਕਾਲਜਾਂ ਚ ਦਾਖਲੇ ਦੇਈ ਜਾਂਦੇ ਆ, ਦਾਖਲੇ ਦੇਈ ਜਾਂਦੇ ਤੇ ਉਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਸਹਿਣ ਦਾ ਪ੍ਰਬੰਧ ਹੈ ਨੀ, ਇਸ ਕਰਕੇ ਪ੍ਰਬੰਧ ਦਾ ਬੋਝ ਦੂਜੇ ਸ਼ਹਿਰਾਂ ਤੇ ਪੈ ਜਾਂਦਾ। ਉੱਥੇ ਕਹਿੰਦੇ ਹਾਊਸਿੰਗ ਕ੍ਰਾਈਸਿਸ ਆ ਗਿਆ, ਪੈਸੇ ਮੇਰਾ ਦੂਜਾ ਭਾਈ ਵੱਟੀ ਜਾਂਦਾ, ਉੱਪਰ ਵਾਲੇ ਨੌਰਥ ਵਾਲੇ ਵੱਟੀ ਜਾਤੇ ਹੈ, ਸਾਊਥ ਵਾਲੇ ਕਾ ਖਾਤਾ ਪੜੀ ਜਾਤਾ ਹੈ, ਸਾਊਥ ਵਰਸਸ ਨੌਰਥ ਦਾ ਹੋ ਜੇ ਕਿਤੇ, ਨੌਰਥ ਵਰਸਸ ਸਾਊਥ ਨਾ ਹੋ ਜੇ ਕਹੀਂ ਭਾਈ ਲੜ ਮਤ ਪੜਨਾ। ਪਰ ਆਪਨੇ ਅੰਗਰੇਜ਼ੀ ਮੈਂ ਖਬਰ ਲਿਖੀ ਹੈ, ਹਮ ਇਸਕੋ ਪੰਜਾਬੀ ਮੈਂ ਪੜ੍ਹਨੇ ਕੀ ਬਹੁਤੀ ਕੋਸ਼ਿਸ਼ ਕਰ ਲੇਤੇ ਹੈ। ਇਹਨਾਂ ਨੇ ਦੋ ਤਿੰਨ ਸਟੂਡੈਂਟਸ ਨੂੰ ਐਗਜ਼ਾਮਪਲ ਬਣਾ ਕੇ ਗੱਲ ਕੀਤੀ ਹੈ। ਤੇ ਹੁਣ ਗੱਲ ਕੀ ਆਉਂਦੀ ਹੈ ਕਿ ਨਰਦਰਨ ਕਾਲਜ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ, ਠੀਕ ਹੈ। ਦ ਪਬਲਿਕ ਕਾਲਜ ਦਾ ਕੋਰਸ ਇਜ਼ ਡਿਲੀਵਰਡ ਬਾਈ ਪਿਓਰਸ, ਇਹ ਪੈਂਦਾ ਸਾਊਥ ਦੇ ਵਿੱਚ। ਹੁਣ ਬਹੁਤੇ ਸਟੂਡੈਂਟ ਆਉਂਦੇ ਆ, ਦਾਖਲੇ ਉੱਥੇ ਲੈ ਲੈਂਦੇ ਆ, ਉਹ ਕੈਂਪਸ ਬਣਾ ਲੈਂਦੇ ਆ, ਉਹਨਾਂ ਸ਼ਹਿਰਾਂ ਚ ਬਹਿਣ ਦੀ ਥਾਂ ਨੀ। ਫਿਰ ਉਹ ਜਿਹੜੇ ਨਦਰਨ ਏਰੀਆ ਦੇ ਕਾਲਜਸ ਨੂੰ ਉਹਨਾਂ ਨੇ ਸਾਊਥ ਵਾਲੇ ਇਲਾਕਿਆਂ ਦੇ ਵਿੱਚ ਨੇ ਕਈ ਪ੍ਰਾਈਵੇਟ ਕਾਲਜਸ ਨਾਲ ਸਮਝੌਤਾ ਕੀਤਾ ਵੀ ਤੂੰ ਸਾਡੇ ਜਵਾਕ ਕਰੋ, ਇੱਥੇ ਪੜ੍ਹਾ ਪੜੂ ਦਿਆ ਕਰੋ। ਤੇ ਇਸੇ ਤਰ੍ਹਾਂ ਪਿਓਰਸ ਕਾਲਜ ਵਾਲਿਆਂ ਨੇ ਉਹਨਾਂ ਨਾਲ ਭਾਈ ਪਾਰਟਨਰਸ਼ਿਪ ਤੇ ਐਗਰੀਮੈਂਟ ਕਰ ਲਿਆ ਵੀ ਕਲਾਸਾਂ ਇੱਥੇ ਲਾ ਲਿਆ ਕਰੋ, ਫੀਸ ਉੱਥੇ ਲਾ ਲਿਆ ਕਰੋ, ਵਿੱਚ ਦੇ ਹਮ ਕੋ ਵੀ ਦੇ ਦਿਆ ਕਰੋ। ਪਤਾ ਨੀ ਭਾਈ ਲੈਂਦੇ ਆ ਪਤਾ ਨੀ ਦਿੰਦੇ, ਆਪਾਂ ਨੂੰ ਤਾਂ ਕੁਛ ਪਤਾ ਨੀ ਹੈਗਾ। ਪਰ ਚੱਕਰ ਇਹ ਪੈ ਰਿਹਾ, ਕਹਿੰਦੇ ਵੀ ਜਿਹੜੇ ਨਰਦਰਨ ਕਾਲਜਸ ਨੇ ਉਹਨਾਂ ਦਾ ਆਲਮੋਸਟ, ਹਾਂ, ਦੀਜ਼ ਐਗਰੀਮੈਂਟਸ ਬਿਟਵੀਨ ਕਾਲਜਸ ਇਨ ਡਿਫਰੈਂਟ ਅੰਟੈਰੀਓ ਰੀਜਨ ਆਰ ਬੋਇੰਗ ਦ ਬੁੱਕਸ ਆਫ ਇੰਸਟੀਟਿਊਸ਼ਨ ਇਨ ਦ ਪ੍ਰੋਵਿੰਸ ਨੌਰਥ। ਉਧਰ ਤਾਂ ਕਹਿੰਦੇ ਹਿਸਾਬ ਕਿਤਾਬ ਚ ਬਹੀ ਖਾਤੇ ਵਧੀਆ ਲਿਸ਼ਕਾ ਮਿਸ਼ਕਾ ਮਾਰਦੇ ਨੇ। ਫੋਰ ਐਗਜ਼ਾਮਪਲ, ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਰੈਵਨਿਊਜ਼ ਅਕਾਊਂਟ ਫੋਰ ਆਲਮੋਸਟ 60% ਆਫ ਨਰਦਰਨ ਕਾਲਜ ਟੋਟਲ ਰੈਵਨਿਊਜ਼। ਹੁਣ ਨਰਦਰਨ ਕਾਲਜ ਦੇ ਜਿਹੜੇ ਖਰਚੇ ਆ ਉਹਦੇ ਵਿੱਚ ਉਹਨਾਂ ਨੂੰ 60% ਆਮਦਨ ਹੈ, ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰਾਂ ਤੋਂ ਹੋ ਜਾਂਦੀ ਹੈ। ਪਰ ਆਲੇ ਦੁਆਲੇ ਰਹਿਣ ਦੇ ਪ੍ਰਬੰਧ ਨਾ ਹੋਣ ਕਰਕੇ ਇਹ ਸਟੂਡੈਂਟ ਫਿਰ ਉਹਨਾਂ ਦੇ ਸੈਟੇਲਾਈਟ ਕੈਂਪਸ ਜਿਹੜੇ ਇੱਧਰ ਸਾਊਥ ਚ ਗਈਆਂ ਨੇ, ਸਮਝੌਤੇ ਕੀਤੇ, ਉੱਥੇ ਕਲਾਸਾਂ ਲਾਉਂਦੇ। ਇੱਕ ਦੋ ਬੱਚਿਆਂ ਨੇ ਤਾਂ ਦੱਸਿਆ ਵੀ ਹਮਕੋ ਆਪਣੇ ਨਾਲ ਦੇ ਸਟੂਡੈਂਟਸ ਤੇ ਪ੍ਰੋਫੈਸਰ ਸੇ ਬਹੁਤ ਹੀ ਪਿਆਰ ਹੈ, ਦੇ ਆਰ ਵੈਰੀ ਨਾਈਸ। ਪਰ ਕਹਿੰਦੇ ਅਸੀਂ ਕਦੇ ਵੀ ਉਹਨਾਂ ਨੂੰ ਆਪਸ ਚ ਮਿਲੇ ਰਹੇ। ਇਸੀ ਲਈ ਮੈਨੇ ਗਜ਼ਲ ਸੁਣਾਈ ਥੀ, ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ, ਬੜੀ ਆਰਜ਼ੂ ਥੀ ਮੁਲਾਕਾਤ ਕੀ। ਇਹ ਬੱਚਿਆਂ ਨੂੰ ਭਾਈ ਇਹ ਗਜ਼ਲ ਇੱਕ ਇੱਕ ਵੰਡੇ ਆਓ ਤੁਸੀਂ, ਇਹਦੇ ਕੋਈ ਖਰਚਾ ਨੀ ਆਉਣਾ। ਵਟਸਐਪ ਨੰਬਰ ਲੈ ਕੇ ਨਾ ਕਹੋ ਵੀ ਇਹ ਸੁਣ ਲਈਏ, ਕਾਲਜ ਵਾਲੋਂ ਕੋ ਵੀ ਦੇ ਦੀਏ। ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ, ਬੜੀ ਆਰਜ਼ੂ ਥੀ ਮੁਲਾਕਾਤ ਕੀ। ਇਸ ਮੁਲਾਕਾਤ ਹੀ ਨੀ ਹੋਈ ਕਾਲਜ ਨਾਲ, ਕਾਲਜ ਕਿਤੇ, ਕਲਾਸਾਂ ਕਿਤੇ ਨਹੀਂ ਕਿਤੇ, ਤੇ ਕੁੜਕੁੜ ਕਿਤੇ। ਹੁਣ ਇਹ ਕੁੜਕੁੜ ਦੇ ਇੰਪੈਕਟ ਵੀ ਪੈ ਰਹੇ ਆ, ਠੀਕ ਹੈ ਜੀ। ਹੁਣ ਇਹ ਦੋ ਤਰ੍ਹਾਂ ਦਾ ਸਾਊਥ ਤੇ ਨੌਰਥ ਦੀ ਡਿਵੀਜ਼ਨ ਦੇ ਵਿੱਚ ਇੱਕ ਪੈਂਡੂਲਮ ਘੁੰਮ ਰਿਹਾ ਕਿ ਆਖਿਰ ਗੱਲਬਾਤ ਕੀ ਆਵੇ। ਹੁਣ ਤਿੰਨ ਹੋਰ ਸਟੂਡੈਂਟਸ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਆ ਕੇ ਬਿਜ਼ਨਸ ਪ੍ਰੋਗਰਾਮ ਦੇ ਵਿੱਚ ਦਾਖਲਾ ਲਿਆ, ਠੀਕ ਹੈ ਜੀ। ਹੁਣ ਇਹਨਾਂ ਦੇ ਨਾਂ ਆ ਜਿਵੇਂ ਗੁਰਮੀਤ ਸਿੰਘ ਭੁੱਲਰ, ਸਕਸ਼ਮ ਸ਼ਰਮਾ ਤੇ ਖੁਸ਼ਦੀਪ ਸ਼ਰਮਾ, ਕਿ ਇਹਨਾਂ ਨੂੰ ਕਹਿੰਦੇ ਬਿਜ਼ਨਸ ਦੇ ਵਿੱਚ ਡਿਪਲੋਮਾ ਮਿਲ ਜਾਣਾ ਨੌਰਥ ਬੇ ਦੇ ਕੈਨਾਡੋਰ ਕਾਲਜ ਤੋਂ, ਵਿੱਚ ਡਿਲੀਵਰਸ ਦੀ ਬਿਜ਼ਨਸ ਪ੍ਰੋਗਰਾਮ ਐਟ ਪ੍ਰਾਈਵੇਟ ਸਟੈਨਫੋਰਡ ਕਾਲਜ ਕੈਂਪਸ ਇਨ ਟੋਰਾਂਟੋ। ਸੋ ਕੈਨਾਡੋਰ ਕਾਲਜ ਦੇ ਇਹ ਐਡਮਿਸ਼ਨ ਹੋਈ ਆ, ਪੈਸਾ ਉਹਨਾਂ ਨੂੰ ਗਿਆ, ਉਹਨਾਂ ਨੇ ਅੱਗੇ ਆਪਣਾ ਸੈਟੇਲਾਈਟ ਬਣਾ ਲਿਆ ਸਟੈਨਫੋਰਡ ਕਾਲਜ ਟੋਰਾਂਟੋ ਦੇ ਵਿੱਚ, ਟੋਰਾਂਟੋ ਦੇ ਕੈਂਪਸ ਸੀ, ਇਹਨਾਂ ਨੇ ਕਲਾਸਾਂ ਲਾ ਕੇ ਆਪਦਾ ਬਿਜ਼ਨਸ ਦਾ ਡਿਪਲੋਮਾ ਫਿਨਿਸ਼ ਕਰ ਲਿਆ। ਤੇ ਹੁਣ ਬਿਜ਼ਨਸ ਕੀ ਕਰਨਗੇ, ਰੈਨੋਵੇਸ਼ਨ ਦਾ ਕੰਮ ਕਹਿੰਦੇ ਸ਼ੁਰੂ ਕਰਨਾ। ਇਹ ਬਿਜ਼ਨਸ ਦੀ ਪੜ੍ਹਾਈ ਚ ਐਮ ਬੀ ਏ ਦੀਆਂ ਕਲਾਸਾਂ ਹੋਰ ਤੇ ਗੱਲਬਾਤ ਹੋਰ, ਪਹਿਲੀ ਪੜ੍ਹਾਈ ਤੁਹਾਡੇ ਕੰਮ ਨਹੀਂ ਆਈ। ਅਗਲੀ ਏਡੂ ਵੀ ਇੰਟਰਸਟਿੰਗ ਖਬਰ ਹੈ, ਕਹਿੰਦੇ ਅਭੀ ਇਨਕੀ ਕੋਈ ਬਾਤ ਖਤਮ ਨਹੀਂ ਹੋਈ। ਹੁਣ ਇਹਨਾਂ ਨੂੰ ਕਹਿਣਾ ਵਿਦ ਦੇ ਪਬਲਿਕ ਕਾਲਜ ਡਿਪਲੋਮਾ ਦੇ ਵਿਲ ਫਾਈਨ ਦੇ ਵਿਲ ਬੀ ਏਬਲ ਟੂ ਅਪਲਾਈ ਫੋਰ ਅ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਂਡ ਇਫ ਦੇ ਪਲੇ ਦੇਅਰ ਕਾਰਡਸ ਰਾਈਟ ਦੇ ਵਿਲ ਇਵੈਂਚੁਅਲੀ ਬੀ ਐਲੀਜੀਬਲ ਟੂ ਅਪਲਾਈ ਫੋਰ ਪਰਮਾਨੈਂਟ ਰੈਜੀਡੈਂਸੀ। ਆਏ ਤਾਂ ਬੰਦੇ ਇਹ ਸੈੱਟ ਹੋਣੇ ਸੀ ਵਿਚਾਰੇ ਪੀ ਆਰ ਲੈਣ, ਹੁਣ ਪੀ ਆਰ ਲੈਣ ਦੇ ਵਿੱਚ ਇਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਦੇ ਇੱਕ ਵਰਕ ਪਰਮਿਟ ਚਾਹੀਦਾ। ਵਰਕ ਪਰਮਿਟ ਦੀਆਂ ਕੰਡੀਸ਼ਨ ਜੇ ਇਹ ਪੂਰੀਆਂ ਕਰ ਦਿੰਦੇ ਆ ਤਾਂ ਠੀਕ ਹੈ। ਉਧਰੋਂ ਕਹਿੰਦੇ ਇੱਕ ਸੈਨੇਟ ਆਫ ਕੈਨੇਡਾ ਦੀ ਰਿਪੋਰਟ ਆਈ ਸੀ ਜਿਹਨੇ ਕਿਹਾ ਕਿ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਐਡਮਿਟਡ ਟੂ ਕੈਨੇਡਾ ਹੈਜ਼ ਬੈਲੂਨਡ ਇਨ ਦੀ ਪਾਸਟ ਡੈਕੇਡ, ਵਾਈਲ ਦਾ ਨੰਬਰ ਆਫ ਪਰਮਾਨੈਂਟ ਰੈਜੀਡੈਂਸੀ ਸਪਾਟ ਇਨ ਮੇਨ ਸਟ੍ਰੀਮ ਇਮੀਗ੍ਰੇਸ਼ਨ ਪ੍ਰੋਗਰਾਮ ਹੈਜ਼ ਨਾਟ। ਤੇ ਜਿਹੜੇ ਕਹਿੰਦੇ ਸੀ ਡਾਇਰੈਕਟ ਪੀ ਆਰ ਦੇ ਕੇ ਬੰਦੇ ਬਣਾਉਣੇ ਆ, ਉਹ ਪ੍ਰੋਗਰਾਮ ਸਾਡਾ ਪਿੱਛੇ ਜਾਈ ਜਾਂਦਾ। ਸੋ ਹੁਣ ਇੰਟਰਨੈਸ਼ਨਲ ਸਟੂਡੈਂਟ ਤੇ ਨਕੀਲ ਕੱਸ ਲਾਂਗੇ, ਪਰ ਕੀ ਜਿਹੜੀ ਅਲਟੀਮੇਟ ਗਰਾਊਂਡ ਦੀ ਪ੍ਰੋਬਲਮ ਆ ਉਹ ਸੋਲਵ ਹੋਊਗੀ, ਉਹਦਾ ਕੋਈ ਇਸ ਤਰ੍ਹਾਂ ਦੀ ਗੁੰਜਾਇਸ਼ ਇਹਨਾਂ ਗੱਲਾਂ ਦੇ ਵਿੱਚ ਦਿਖਦੀ ਨਹੀਂ ਆ। ਸੋ ਨੰਬਰ ਆਪਸ ਚ ਅਲਾਈਨ ਨਹੀਂ ਕਰਦੇ। ਅੱਗੇ ਵੀ ਗੱਲ ਇਹ ਆ, ਇਹੀ ਬੱਚਿਆਂ ਨੇ ਕਹਿੰਦੇ ਜੇ ਪੀ ਆਰ ਲੈਣੀ ਹੈ ਉਹਦੇ ਵਾਸਤੇ ਇਹਨਾਂ ਨੂੰ ਕੀ ਕਰਨਾ ਪੈਣਾ। ਹੁਣ ਇਹ ਬੜੀ ਇੰਟਰਸਟਿੰਗ ਹੈ, ਵੈਦਰ ਔਰ ਨੋਟ ਦੇ ਸਕਸੀਡ ਇਨ ਸਟੇਇੰਗ ਇਨ ਕੈਨੇਡਾ ਵਿਲ ਡਿਪੈਂਡ ਔਨ ਦੇਅਰ ਏਜ। ਹੁਣ ਏਜ ਕਿੱਦਾਂ ਚਲੀ ਜਾਊਗੀ, ਏਜ ਕੈਨੇਡਾ ਦੇ ਧੱਕੇ ਖਾਂਦੇ, ਈਟਿੰਗ ਸ਼ੌਕ, ईटिंग शॉक का मतलब होता है धक्के खाना, ठीक है ना। सो हाउ मच शॉक्स दे ईट, किन्ने धक्के खाते, एक तो ये नाल इहनां दी एज डिपेंड करती है। दूजी लैंग्वेज स्किल हद होगी भरावा, तुसीं कॉलेजां च पढ़ा के भी अंग्रेजी नहीं आई, अंग्रेजी आउंदी कित्थों है ये भाई। ई सले तबाह हमका ई बता दीजिए कि आपने कॉलेज में दो साल का कोर्स करके भी किसी को अंग्रेजी नहीं आई, और जो बंदा अंग्रेजी का टेस्ट देके ग्रेड आया, और जो गली गवान में तुरता फिरता भी अंग्रेजी बोलता, उन्हें हूं तक अंग्रेजी की प्रैक्टिस नहीं हुई। यही आप पहले डिस्कस किया। सो अंग्रेजी आनी ही नहीं भरावा, तुम एज कितों सैट आ जूगी, एज तो लगातार बढ़ रही है, अंग्रेजी का एक्सपीरियंस भी जरा लगातार बढ़ रहा है कैनेडा च रहन करके, वो जो एक्सपीरियंस भी काउंट नहीं होंदा, तो एज है जी थी कैनेडा च रह के लगातार बढ़ रही है, वो तो माइनस पॉइंट दे रही है। हम अंग्रेजी का कोई टीका आ जाए, वो बिल गेट्स को कह दो यार उपरों कमीशन कमूशन खवा के WHO इधर उधर जगाल ला के, जिमें कोविड च वैक्सीन बना लिया से यार, यही जी कोई टीका बना दो अंग्रेजी वाला लवा ही लिया करिए, $20,000 ले लो भी, भावा पानी का टीका ला दो, सर्टिफिकेट ही चाहिए सानू। थोड़ा अंग्रेजी आँदी किनू है, इंग्लिश किसको आती है, ये कैसे पता चलेगा भाई, की मीटर है अंग्रेजी का। हम जे कॉलेज पढ़ाते हैं, जेडे मंत्री बन जाते हैं मेरे, मैं इतने बथेरे मंत्रियों को देखा जो चज वाले पंजाबी के बंदे अंग्रेजी का सेंटेंस ही नहीं बोल सकते, वह भी तो अपन गलां काम कार करी ही जाते यार। तो जे किसी को PR देनी है तो PR वास्ते कितनी अंग्रेजी होनी चाहिए है, मतलब की होंगी अंग्रेजी, PhD होंगी है, शेक्सपीयर का पता हो, लिटरेचर से हो, साहित्य से कॉमेंट करते हैं, अंग्रेजी का पैराबीटर कोई नहीं। हूँ मेरे कोई आके गल करे कि तेन कितनी पंजाबी आती है, या आप किसी ने गल करिए आपको उर्दू कितनी आती है भैया, वो कहेगा मैं आप जुबान समझ लेते हैं भैया, आप बता सकते हैं आपके साथ, नहीं नहीं गालिब का था स्टैंडर्ड, अलामा इकबाल की उर्दू अलग चीज है, उन्होंने फारसी है, फिर हूँ उर्दू फारसी के नाल ज्यादा वधिया बन जाती है, जिनी ज्यादा फारसी मिक्स करो उन्नी उर्दू वधिया, कि पंजाबी कड़ी वधिया होंगी है, कड़ी पंजाबी वधिया होंगी, कड़ी अंग्रेजी वधिया होंगी है। फिर आप सवेरे जी कोटेशन पढ़ी सी होंगी ना अमेजमेंट, तुम कहो रमन कोटेशन सुनाई सी यार, कितने काम च आई भी काम इतने आनी सी, इतने वास्ते ही रखी सी कि लैंग्वेज स्किल्स को मैं कि जोड़ा। दो तीन प्रॉब्लम देखो अजे घर की समस्या से आना, फील्ड ऑफ वर्क देखना, हम फील्ड ऑफ वर्क की वह कहते सारी जिंदगी असं यह सोचा भी अगर जाकर रेनोवेशन का काम करेंगे, डिग्री की हुई है बिजनेस डिप्लोमा, और चीजा दसो मैंने कि मैच करूगी मेरे भरा, तीन फैक्टर मैं कराते घटी हो जानी है, लैंग्वेज स्किल का कोई पैरामीटर है नहीं है, फील्ड ऑफ वर्क गई बहस पानी ने, क्योंकि बिजनेस एडमिनिस्ट्रेशन की जाके कितने बिजनेस में एडमिनिस्टर कर रहे हैं, कितने कुछ भी नहीं करना, रेनोवेशन है घर का काम, पेंट करती है, लक्कड़ बदलती, कोई बारी ले खराब हुई भी है, स्यौक लगी वह बदल देनी है, कोई रबड़ पार्टी है जी है ना, वह विंड क्रॉस कर दी है जी, चलो जी आ बदल के ला दो, ग्लास पैन चेंज कर दो, फ्लोरिंग चेंज कर दो, बिजनेस एडमिनिस्ट्रेशन की डिग्री कितने रह, तुम आप ही दसो मैं हूँ की बनूंगा ये ईयर्स ऑफ एक्सपीरियंस, पहले तो गई बैंक पानी में, अब क्या गया हाथी पानी में, एक्सपीरियंस तो अगे फिर आ गया, किस फील्ड का वो करके रेनोवेशन का करके, रेनोवेशन तू कभी नहीं करना है, पढ़ाई तो तू ए काम तू रेनोवेशन में करी जाए, दो चार होर मुंडे की गल हुई कहते भाई असं ट्रकिंग का काम करा, पढ़ाई के लिए पढ़ना है बिजनेस, तो रह गया घर की समस्या, जो शहर के लोग है उन्होंने कॉमेंट्स ने जोड़े वो अलग किस्म के, कि भाई साडे शहर के उत्ते इंफ्रास्ट्रक्चर का बोझ पै जाता है। मतलब इस कहानी के खबर के मैंने यही पता लग्या कि प्रोग्राम ये प्रॉब्लम जो डिस्कस करनी हो कि करके आई जॉन करी ने जी इमीग्रेशन कंसल्टेंट नॉर्थ बे दे विच कहिंदे द बल्क ऑफ हिज बिजनेस कम्स फ्रॉम इंटरनेशनल स्टूडेंट्स अटेंडिंग कैराडोर कॉलेज विद इट्स मेन कैंपस नियर बाय, ठीक है जी, वो बच्चे आके उन्हां कोल परमानेंट रेजिडेंसी बारे प्रोग्राम पुछदे ने, ब्रांड न्यू कार हाँ जी, एक मेरे को एक टैक्सट आया सी, खैर मैं उसके बाद गल कर रहा। सो इन की गल बाकी स्टोरी के नाल जुड़े हुए कुछ एक होर फैक्टर्स ने, जिमें कि मेरे नाल अक्सर ਹੈਦਰ ਸਾਹਿਬ ਜੁੜਦੇ ਹੁੰਦੇ ਨੇ ਮੁਰਤਜ਼ਾ, ਉਹਨਾਂ ਕੋਲ ਜ਼ਿਆਦਾ ਫੈਕਟਸ ਐਂਡ ਫਿਗਰਸ ਹੁੰਦੀਆਂ ਨੇ, ਅਸੀਂ ਇਹਨੂੰ ਥੋੜਾ ਜਿਹਾ ਹੋਰ ਇਲੈਬੋਰੇਟ ਲੈਵਲ ਦੇ ਉੱਤੇ ਵੀ ਮੈਂ ਡਿਸਕਸ ਕਰਨਾ ਚਾਹਾਂਗਾ. ਹਾਲ ਵਿੱਚ ਇੱਕ ਛੋਟਾ ਜਿਹਾ ਪੁਆਇੰਟ ਹੋਰ ਹੈ ਜਿਹੜਾ ਡਿਸਕਸ ਕਰਨ ਵਾਲਾ, ਕਿ ਰੂਰਲ ਐਂਡ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਚੱਲ ਰਿਹਾ ਹੈ, ਇਹਦੇ ਵਿੱਚ ਹੰਡਰਡਸ ਆਫ ਪਰਮਾਨੈਂਟ ਰੈਜੀਡੈਂਸੀਜ਼ ਦਿੱਤੀਆਂ ਜਾ ਰਹੀਆਂ ਨੇ ਨਿਊ ਕਮਰਸ ਨੂੰ, ਹੂ ਵਰਕ ਐਂਡ ਵਾਂਟ ਟੂ ਲਿਵ ਇਨ ਨਾਰਥ ਬੇ, ਕਿਮਨਿਸ, ਸਡਬਰੀ, ਸੌਫ ਸੀ ਮੈਰੀ ਐਂਡ ਥੰਡਰ ਬੇ, ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਕੇ ਰੂਰਲ ਇਲਾਕਿਆਂ ਦੇ ਵਿੱਚ ਰਹਿ ਕੇ ਕੰਮ ਕਰਨ ਨੂੰ ਤਿਆਰ ਨੇ. ਹੁਣ ਕਾਲਜ ਐਡਮਿਸ਼ਨ ਰੂਰਲ ਇਲਾਕਿਆਂ ਚ, ਪਰਮਾਨੈਂਟ ਰੈਜੀਡੈਂਸੀ ਲੈਣੀ ਤਾਂ ਰੂਰਲ ਇਲਾਕੇ ਚ ਜਾਓ, ਜੋਬਸ ਉੱਥੇ ਹੈ ਨੀ ਗੀਆਂ, ਫਿਰ ਬੰਦੇ ਵੱਡੇ ਸ਼ਹਿਰਾਂ ਨੂੰ ਭੱਜ ਕੇ ਜਾਂਦੇ ਆ. ਰੂਰਲ ਇਲਾਕੇ ਦਾ ਵਿਕਾਸ ਨਹੀਂ ਹੋ ਰਿਹਾ. ਜੇ ਕੈਨੇਡਾ ਨੇ ਵਿਕਾਸ ਕਰਾਉਣਾ ਤਾਂ ਉੱਥੇ ਭਾਈ ਤੁਸੀਂ ਇਨਵੈਸਟ ਉੱਧਰ ਕਰੋ, ਇੱਧਰ ਤਾਂ ਗ੍ਰੀਨ ਬੈਲਟਾਂ ਦੇ ਕਬਜ਼ੇ ਕਰੀ ਜਾਂਦੇ ਹਾਂ ਆਪਾਂ, ਜਾਂ ਉਹਨਾਂ ਦੇ ਨਿਯਮ ਬਦਲਣ ਪਿੱਛੇ ਦੋ ਤਿੰਨ ਮੰਤਰੀ ਵੀ ਵਿਚਾਰਿਆਂ ਨੂੰ ਘਰ ਜਾਣਾ ਪੈ ਗਿਆ. ਕੀ ਹੋਰ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਨਵੀਆਂ ਯੂਨੀਵਰਸਿਟੀ ਕਾਲਜਿਸ ਨਹੀਂ ਬਣਾਉਣੇ ਚਾਹੁੰਦੇ. ਸੋ ਗੱਲਾਂ ਬਹੁਤ ਲੰਬੀਆਂ ਚੱਲੀਆਂ ਜਾਣਗੀਆਂ, ਪਰ ਖਬਰਾਂ ਦਾ ਟਾਈਮ ਹੋ ਰਿਹਾ, ਇਸ ਕਰਕੇ ਆਈ ਨੀਡ ਟੂ ਕੱਟ ਦਿਸ ਕਨਵਰਸੇਸ਼ਨ ਔਰ ਡਿਸਕਸ਼ਨ ਸ਼ਾਰਟ ਜੀ, ਤੇ ਖਬਰਾਂ ਤੋਂ ਬਾਅਦ ਮਹਿਮਾਨ ਨਾਲ ਗੱਲ ਕਰਾਂਗੇ.
ਸੈਵਨ ਸੈਵਨਟੀ ਏ ਐਮ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਐਸ ਆਰ ਠਾਕੁਰ. ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ. ਨਾਵੀਦ ਅਸ਼ਰਫ ਬਣੇ ਪਾਕਿਸਤਾਨ ਜਲ ਸੈਨਾ ਦੇ ਨਵੇਂ ਮੁਖੀ. ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ. ਮਿਸਰ ਵਿਚ ਪੁਲਿਸ ਹੈੱਡਕੁਆਟਰ ਦੇ ਵਿਚ ਭੜਕੀ ਅੱਗ, 38 ਲੋਕ ਹੋਏ ਜ਼ਖਮੀ. ਬੰਗਲਾਦੇਸ਼ ਦੇ ਵਿਚ ਡੇਂਗੂ ਦਾ ਪ੍ਰਕੋਪ, ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ. ਜ਼ਿੰਬਾਬਵੇ ਚ ਜਹਾਜ਼ ਹਾਦਸਾਗ੍ਰਸਤ, ਭਾਰਤੀ ਕਾਰੋਬਾਰੀਆਂ ਤੇ ਉਨ੍ਹਾਂ ਦੇ ਪੁੱਤਰ ਸਮੇਤ 6 ਲੋਕਾਂ ਦੀ ਹੋਈ ਮੌਤ. ਹੁਣ ਖਬਰਾਂ ਵਿਸਥਾਰ ਨਾਲ. ਪਾਕਿਸਤਾਨ ਦੇ ਵਿਚ ਮੁਲਕ ਦੀ ਜਲ ਸੈਨਾ ਨੇ ਵਾਈਸ ਐਡਮਿਰਲ ਨਾਵਿਦ ਅਸ਼ਰਫ ਨੂੰ ਆਪਣਾ ਨਵਾਂ ਮੁਖੀ ਨਿਯੁਕਤ ਕੀਤੈ. ਸ੍ਰੀ ਅਸ਼ਰਫ ਮੌਜੂਦਾ ਮੁਖੀ ਐਡਮਿਰਲ ਅਮਜ਼ਦ ਨਿਆਜ਼ੀ ਦੀ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣਗੇ. ਜੀਓ ਨਿਊਜ਼ ਦੀ ਖਬਰ ਦੇ ਮੁਤਾਬਕ ਇਸੇ ਦਿਨ ਉਨ੍ਹਾਂ ਨੂੰ 4 ਸਟਾਰ ਰੈਂਕ ਵੀ ਦਿੱਤਾ ਜਾਵੇਗਾ, ਜਿਸ ਮਗਰੋਂ ਉਹ ਨੇਵਲ ਸਟਾਫ ਦੇ ਮੁਖੀ ਵਜੋਂ ਵੀ ਅਹੁਦਾ ਸੰਭਾਲ ਸਕਣਗੇ. ਜਾਣਕਾਰੀ ਦੇ ਅਨੁਸਾਰ ਨਾਵੀਦ ਅਸ਼ਰਫ ਨੂੰ ਸਾਲ 1999 ਦੇ ਵਿਚ ਪਾਕਿਸਤਾਨੀ ਜਲ ਸੈਨਾ ਦੀ ਆਪਰੇਸ਼ਨ ਬ੍ਰਾਂਚ ਵਿਚ ਕਮਿਸ਼ਨ ਮਿਲਿਆ ਸੀ. ਉਹ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਇਸਲਾਮਾਬਾਦ ਤੋਂ ਗ੍ਰੈਜੂਏਟ ਨੇ, ਜਦਕਿ ਉਨ੍ਹਾਂ US ਨੇਵਲ ਫੌਜ ਕਾਲਜ ਦੇ UK ਦੇ ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼ ਤੋਂ ਵੀ ਪੜ੍ਹਾਈ ਕੀਤੀ ਹੈ. ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਇਸ ਵਾਰ ਉਨ੍ਹਾਂ ਤਿੰਨ ਵਿਗਿਆਨੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੇ ਸਕਿੰਟਾਂ ਦੇ ਸਭ ਤੋਂ ਛੋਟੇ ਹਿੱਸੇ ਦੌਰਾਨ ਪਰਮਾਣੂਆਂ ਦੇ ਵਿਚ ਇਲੈਕਟ੍ਰਾਨਾਂ ਦਾ ਅਧਿਐਨ ਕੀਤਾ ਹੈ. ਅਮਰੀਕਾ ਚ ਓਹਾਈਓ ਸਟੇਟ ਯੂਨੀਵਰਸਿਟੀ ਦੇ ਪੀਓਰੇ ਐਗਸਟਿਨੀ, ਜਰਮਨੀ ਚ ਮੈਕਸ ਪਲਾਂਕ ਇੰਸਟੀਚਿਊਟ ਆਫ ਕੁਆਂਟਮ ਫਿਜ਼ਿਕਸ ਤੇ ਲੁੰਡਵਿੰਕ ਮੈਕਸ ਮਿਲੀਅਨ ਯੂਨੀਵਰਸਿਟੀ ਆਫ ਮਿਊਨਿਕ ਦੇ ਫੈਰਨਸ ਕ੍ਰਾਸ ਤੇ ਸਵੀਡਨ ਸਥਿਤ ਲੁੰਡ ਯੂਨੀਵਰਸਿਟੀ ਦੇ ਐਨੇ ਲੁਇਲੇ ਨੂੰ ਭੌਤਿਕ ਵਿਗਿਆਨ ਦੇ ਖੇਤਰ ਦੇ ਵਿਚ ਯੋਗਦਾਨ ਦੇ ਲਈ ਇਸ ਵਕਾਰੀ ਪੁਰਸਕਾਰ ਦੇ ਨਾਲ ਨਵਾਜਿਆ ਜਾਵੇਗਾ. ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੇ ਮੁਤਾਬਕ ਇਨ੍ਹਾਂ ਦੇ ਤਜ਼ਰਬਿਆਂ ਨੇ ਮਨੁੱਖਤਾ ਨੂੰ ਪਰਮਾਣੂਆਂ ਤੇ ਕਣਾਂ ਦੇ ਵਿਚ ਮੌਜੂਦ ਇਲੈਕਟ੍ਰਾਨਾਂ ਦੀ ਦੁਨੀਆਂ 'ਚ ਖੋਜ ਦੇ ਨਵੇਂ ਰਾਹ ਉਪਲਬਧ ਕਰਵਾਏ ਨੇ. ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਪ੍ਰਕਾਸ਼ ਦੀਆਂ ਬੇਹੱਦ ਛੋਟੀਆਂ ਤਰੰਗਾਂ ਬਣਾਉਣ ਦਾ ਤਰੀਕਾ ਪ੍ਰਦਰਸ਼ਿਤ ਕੀਤਾ, ਜਿਸ ਦੀ ਵਰਤੋਂ ਉਨ੍ਹਾਂ ਨੇ ਤੇਜ਼ ਪ੍ਰਕਿਰਿਆਵਾਂ ਨੂੰ ਮਾਪਣ ਦੇ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿਚ ਇਲੈਕਟ੍ਰਾਨ ਚੱਲਦੇ ਹਨ ਜਾਂ ਊਰਜਾ ਬਦਲਦੇ ਹਨ. ਲੁਇਲੇ ਫਿਜ਼ਿਕਸ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ 5ਵੀਂ ਮਹਿਲਾ ਹੈ. ਉਨ੍ਹਾਂ ਨੇ ਇਹ ਸਨਮਾਨ ਮਿਲਣ ਤੇ ਖੁਸ਼ੀ ਵੀ ਜ਼ਾਹਰ ਕੀਤੀ ਹੈ. ਜ਼ਿਕਰਯੋਗ ਹੈ ਕਿ ਨੋਬਲ ਪੁਰਸਕਾਰ ਦੇ ਵਿਚ 10 ਲੱਖ ਅਮਰੀਕੀ ਡਾਲਰ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ. ਗੌਰਤਲਬ ਹੈ ਕਿ ਪਿਛਲੇ ਸਾਲ ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ ਸੀ ਜਿਨ੍ਹਾਂ ਨੇ ਸਾਬਤ ਕੀਤਾ ਸੀ ਕਿ ਲਘੂ ਕਣ ਵੱਖ ਕੀਤੇ ਜਾਣ ਤੋਂ ਬਾਅਦ ਵੀ ਇਕ ਦੂਜੇ ਨਾਲ ਸੰਪਰਕ ਬਣਾ ਕੇ ਰੱਖਦੇ ਨੇ. ਪਹਿਲਾਂ ਇਸ ਖੋਜ ਉਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਪਰ ਹੁਣ ਇਸ ਉਤੇ ਕੰਮ ਕੀਤਾ ਜਾ ਰਿਹਾ ਹੈ. ਇਸ ਤੋਂ ਪਹਿਲਾਂ ਸੋਮਵਾਰ ਮੈਡੀਸਨ ਦੇ ਨੋਬੈਲ ਪੁਰਸਕਾਰ ਕੈਟਾਲਿਨ ਕੋਰੇਕੋ ਅਤੇ ਡ੍ਰਿਓਵਿਜ਼ਮੈਨ ਨੂੰ ਦਿੱਤਾ ਗਿਆ ਸੀ. ਉਨ੍ਹਾਂ ਨੇ ਕੋਵਿਡ ਦੇ ਨਾਲ ਲੜਨ ਦੇ ਲਈ MRNA ਟੀਕਾ ਦੇ ਵਿਕਾਸ ਨਾਲ ਸਬੰਧਤ ਖੋਜ ਕੀਤੀ ਸੀ. ਵੀਰਵਾਰ ਨੂੰ ਸਾਹਿਤ ਦੇ ਖੇਤਰ ਵਿਚ ਨੋਬੈਲ ਪੁਰਸਕਾਰ ਜੇਤੂ ਦਾ ਐਲਾਨ ਕੀਤਾ ਜਾਵੇਗਾ. ਨੋਬੈਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਹੋਵੇਗਾ. ਉੱਤਰ ਪੂਰਬੀ ਮਿਸਰ ਦੇ ਵਿਚ ਪੁਲਿਸ ਹੈੱਡਕੁਆਟਰ ਚ ਅੱਗ ਭੜਕਣ ਦੇ ਨਾਲ ਘੱਟੋ ਘੱਟ 38 ਵਿਅਕਤੀ ਜ਼ਖਮੀ ਹੋ ਗਏ. ਸਿਹਤ ਮੰਤਰਾਲੇ ਦੇ ਤਰਜਮਾਨ ਹੁਸਾਮ ਅਬਦੁਲ ਗਫਾਰ ਦੇ ਮੁਤਾਬਕ ਅੱਗ ਇਸਮਾਇਲੀਆ ਦੇ ਸੁਏਜ਼ ਕੈਨਾਲ ਸੂਬੇ ਚ ਬਹੁਮੰਜ਼ਲੀ ਪੁਲਿਸ ਹੈੱਡਕੁਆਟਰ ਨੂੰ ਲੱਗੀ, ਤਰਜਮਾਨ ਨੇ ਕਿਹਾ ਕਿ 12 ਜ਼ਖਮੀਆਂ ਦਾ ਮੌਕੇ ਤੇ ਇਲਾਜ ਕੀਤਾ ਗਿਆ ਜਦਕਿ 26 ਹੋਰਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹਨਾਂ ਸਾਰਿਆਂ ਨੂੰ ਸਾਹ ਲੈਣ ਵਿਚ ਦਿੱਕਤ ਸੀ। ਜ਼ਖਮੀਆਂ ਵਿਚੋਂ 7 ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸਥਾਨਕ ਮੀਡੀਆ ਦੇ ਮੁਤਾਬਕ ਅੱਗ ਲੱਗਣ ਮੌਕੇ ਇਮਾਰਤ 'ਚ ਕਿੰਨੇ ਪੁਲਿਸ ਮੁਲਾਜ਼ਮ ਸਨ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਸੋਸ਼ਲ ਮੀਡੀਆ ਤੇ ਸਰਕੂਲੇਟ ਵੀਡੀਓ 'ਚ ਇਮਾਰਤ 'ਚ ਅੱਗ ਦੇ ਭਾਂਬੜ ਮੱਚਦੇ ਅਤੇ ਕਾਲਾ ਧੂੰਆਂ ਨਿਕਲਦਾ ਨਜ਼ਰ ਆ ਰਿਹਾ। ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੇ ਅੱਗ ਤੇ ਕਾਬੂ ਪਾਇਆ। ਯੂਰਪੀ ਦੇ ਸਲੋਵਾਕਿਆ ਦੀਆਂ ਆਮ ਚੋਣਾਂ ਦੇ ਨਤੀਜੇ ਆ ਚੁੱਕੇ ਨੇ। ਨਤੀਜਿਆਂ ਦੇ ਮੁਤਾਬਕ ਸਲੋਵਾਕਿਆ 'ਚ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਰਾਬਰਟ ਫਿਕੋ ਦੀ ਅਗਵਾਈ 'ਚ ਅਗਲੀ ਸਰਕਾਰ ਬਣਾਈ ਜਾ ਸਕਦੀ ਹੈ। ਗੌਰਤਲਬ ਹੈ ਰਾਬਰਟ ਫਿਕੋ ਨੂੰ ਰੂਸ ਪੱਖੀ ਮੰਨਿਆ ਜਾਂਦਾ ਅਤੇ ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਯੂਕਰੇਨ ਨੂੰ ਦਿੱਤੀ ਜਾ ਰਹੀ ਫੌਜੀ ਸਹਾਇਤਾ ਬੰਦ ਕਰ ਦੇਣਗੇ। ਤੁਹਾਨੂੰ ਦੱਸ ਦਈਏ ਕਿ ਸਾਬਕਾ ਪੀਐਮ ਅਤੇ ਪ੍ਰਸਿੱਧ ਨੇਤਾ ਰਾਬਰਟ ਫਿਕੋ ਦੀ ਖੱਬੇ ਪੱਖੀ ਪਾਰਟੀ ਸਮੀਰ ਜਾਂ ਦਿਸ਼ਾ ਪਾਰਟੀ ਨੂੰ ਆਮ ਚੋਣਾਂ 'ਚ 22.9% ਵੋਟਾਂ ਮਿਲੀਆਂ ਨੇ। ਅਜਿਹੇ 'ਚ 150 ਸੰਸਦ ਮੈਂਬਰਾਂ ਦੇ ਨਾਲ ਸਲੋਵਾਕਿਆ ਦੀ ਸੰਸਦ 'ਚ ਸਮੀਰ ਪਾਰਟੀ ਨੂੰ 42 ਸੀਟਾਂ ਮਿਲਣਗੀਆਂ। ਜੇਕਰ ਸਮੀਰ ਪਾਰਟੀ ਗੱਠਜੋੜ ਬਣਾਉਣ 'ਚ ਸਫਲ ਹੋ ਜਾਂਦੀ ਹੈ ਤਾਂ ਰਾਬਰਟ ਫਿਕੋ ਚੌਥੀ ਵਾਰ ਸਲੋਵਾਕਿਆ ਦੇ ਪ੍ਰਧਾਨ ਮੰਤਰੀ ਬਣ ਸਕਦੇ ਨੇ। ਸਲੋਵਾਕਿਆ ਦੀ ਰਾਸ਼ਟਰਪਤੀ ਜੁਜ਼ਾਨਾ ਕੋਪੁਟੋਵਾ ਨੂੰ ਅਮਰੀਕਾ ਦੀ ਸਮਰਥਕ ਮੰਨਿਆ ਜਾਂਦਾ ਅਤੇ ਰਾਬਰਟ ਫਿਕੋ ਨੇ ਵੀ ਉਸਦੇ ਅਮਰੀਕੀ ਏਜੰਟ ਹੋਣ ਦਾ ਦੋਸ਼ ਲਗਾਇਆ। ਇਸ ਕਾਰਨ ਰਾਸ਼ਟਰਪਤੀ ਕੈਪਟੋਵਾ ਨੇ ਰਾਬਰਟ ਫਿਕੋ ਖਿਲਾਫ਼ ਮੁਕਦਮਾ ਦਾਇਰ ਕੀਤਾ। ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ਜਾਰੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਅਲ ਜਲਜੀਰਾ ਦੀ ਰਿਪੋਰਟ ਦੇ ਮੁਤਾਬਕ ਸਰਕਾਰੀ ਅੰਕੜੇ ਦਿਖਾਉਂਦੇ ਨੇ ਕਿ 2023 ਦੇ ਵਿਚ ਬੰਗਲਾਦੇਸ਼ ਦੇ ਵਿਚ ਡੇਂਗੂ ਬੁਖਾਰ ਦੇ ਨਾਲ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਇਹ ਮੌਤਾਂ ਪਿਛਲੇ ਸਾਲ ਦੇ ਮੁਕਾਬਲੇ ਲਗਭਗ 4 ਗੁਣਾ ਵੱਧ ਨੇ। ਜਾਣਕਾਰੀ ਦੇ ਮੁਤਾਬਕ 2023 ਦੇ ਪਹਿਲੇ 9 ਮਹੀਨਿਆਂ ਵਿਚ ਘੱਟੋ ਘੱਟ 1117 ਲੋਕਾਂ ਦੀ ਮੌਤ ਹੋਈ ਤੇ ਲਗਭਗ 2,90,000 ਸੰਕਰਮਿਤ ਹੋਏ, ਜਿਸ ਨਾਲ ਇਹ ਬੰਗਲਾਦੇਸ਼ ਦੇ ਵਿਚ 2000 ਚ ਮਹਾਮਾਰੀ ਦੇ ਪਹਿਲੀ ਵਾਰ ਫੈਲਣ ਤੋਂ ਬਾਅਦ ਮੱਛਰਾਂ ਨਾਲ ਫੈਲਣ ਵਾਲੀ ਬਿਮਾਰੀ ਦਾ ਸਭ ਤੋਂ ਭਿਆਨਕ ਪ੍ਰਕੋਪ ਬਣ ਗਿਆ। ਮਰਨ ਵਾਲਿਆਂ ਵਿਚ 15 ਸਾਲ ਅਤੇ ਇਸ ਤੋਂ ਘੱਟ ਉਮਰ ਦੇ 112 ਬੱਚੇ ਵੀ ਸ਼ਾਮਲ ਨੇ। ਦੇਸ਼ ਦੇ ਹਸਪਤਾਲ ਮਰੀਜ਼ਾਂ ਲਈ ਜਗ੍ਹਾ ਬਣਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਕਿਉਂਕਿ ਸੰਘਣੀ ਆਬਾਦੀ ਵਾਲੇ ਦੱਖਣੀ ਏਸ਼ੀਆਈ ਦੇਸ਼ 'ਚ ਬਿਮਾਰੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਡੇਂਗੂ ਇਕ ਬਿਮਾਰੀ ਹੈ ਜੋ ਗਰਮ ਖੰਡੀ ਖੇਤਰਾਂ ਵਿਚ ਪਾਈ ਜਾਂਦੀ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਮਾਸਪੇਸ਼ੀਆਂ 'ਚ ਦਰਦ ਅਤੇ ਸਭ ਤੋਂ ਗੰਭੀਰ ਮਾਮਲਿਆਂ ਵਿਚ ਖੂਨ ਵਗਦਾ ਹੈ ਜਿਸ ਨਾਲ ਮੌਤ ਹੋ ਜਾਂਦੀ ਹੈ। WHO ਨੇ ਚੇਤਾਵਨੀ ਦਿੱਤੀ ਹੈ ਕਿ ਡੇਂਗੂ ਅਤੇ ਹੋਰ ਬਿਮਾਰੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੇ ਵਾਇਰਸ ਜਿਵੇਂ ਕਿ ਚਿਕਨਗੁਨੀਆ, ਪੀਲਾ ਬੁਖਾਰ, ਜ਼ੀਕਾ, ਜਲਵਾਯੂ ਪਰਿਵਰਤਨ ਕਾਰਨ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ। ਡੇਂਗੂ ਦਾ ਵਿਸ਼ੇਸ਼ ਤੌਰ ਤੇ ਇਲਾਜ ਕਰਨ ਵਾਲੀ ਕੋਈ ਵੀ ਵੈਕਸੀਨ ਜਾਂ ਦਵਾਈ ਨਹੀਂ ਹੈ, ਜੋ ਕਿ ਜੂਨ ਤੋਂ ਸਤੰਬਰ ਦੇ ਮੌਨਸੂਨ ਸੀਜ਼ਨ ਦੌਰਾਨ ਦੱਖਣੀ ਏਸ਼ੀਆ ਵਿਚ ਆਮ ਹੈ ਕਿਉਂਕਿ ਇਸ ਬਿਮਾਰੀ ਨੂੰ ਫੈਲਾਉਣ ਵਾਲਾ ਏਡੀਜ਼ ਇੰਜੀਪਟੀ ਮੱਛਰ ਖੜੇ ਪਾਣੀ ਵਿਚ ਪਲਦਾ ਹੈ। ਬੰਗਲਾਦੇਸ਼ ਦੇ ਹਸਪਤਾਲਾਂ ਨੇ ਹਾਲ ਦੇ ਸਾਲਾਂ ਵਿਚ ਸਰਦੀਆਂ ਦੇ ਮਹੀਨਿਆਂ ਦੌਰਾਨ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਦਾਖਲ ਕਰਨਾ ਸ਼ੁਰੂ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਵਾਰ ਵਾਰ ਇਨਫੈਕਸ਼ਨ ਹੁੰਦੀ ਹੈ ਉਨ੍ਹਾਂ ਵਿਚ ਪੇਚਦਗੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਦੱਖਣੀ ਪੱਛਮੀ ਜ਼ਿੰਬਾਬਵੇ ਦੇ ਵਿਚ ਇਕ ਨਿੱਜੀ ਜਹਾਜ਼ ਤਕਨੀਕੀ ਖਰਾਬੀ ਦੇ ਕਾਰਨ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਇਕ ਭਾਰਤੀ ਮਾਈਨਿੰਗ ਕਾਰੋਬਾਰੀ ਅਤੇ ਉਸਦੇ ਪੁੱਤਰ ਸਮੇਤ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਦੇ ਵਿਚ ਛਪੀਆਂ ਖ਼ਬਰਾਂ ਤੋਂ ਸਾਹਮਣੇ ਆਈ ਹੈ। ਰਿਊਜ਼ਨ ਸੋਨਾ ਅਤੇ ਕੋਲਾ ਪੈਦਾ ਕਰਨ ਦੇ ਨਾਲ ਨਾਲ ਨਿੱਕਲ ਅਤੇ ਤਾਂਬੇ ਨੂੰ ਸ਼ੁੱਧ ਕਰਨ ਵਾਲੀ ਇਕ ਪ੍ਰਮੁੱਖ ਮਾਈਨਿੰਗ ਕੰਪਨੀ ਹੈ। ਰਿਪੋਰਟਾਂ ਦੇ ਮੁਤਾਬਕ ਰਿਊਜ਼ਨ ਦੇ ਮਲਕੀਅਤ ਵਾਲਾ ਸੈਸਨਾ 206 ਜਹਾਜ਼ ਸ਼ੁੱਕਰਵਾਰ ਨੂੰ ਹਰਾਰੇ ਤੋਂ ਮੋਰੋਵਾ ਹੀਰੇ ਦੀ ਖਾਣ ਵੱਲ ਜਾ ਰਿਹਾ ਸੀ ਜਦ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸਿੰਗਲ ਇੰਜਣ ਵਾਲਾ ਜਹਾਜ਼ ਮੋਰੋਵਾ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਦੀ ਸਹਿਮਾਲਕ ਰਿਊਜ਼ਨ ਹੈ। ਖ਼ਬਰਾਂ ਮੁਤਾਬਕ ਜਮਾਮ ਹੰਡੇ ਦੇ ਪੀਟਰ ਫਾਰਮ ਦੇ ਵਿਚ ਡਿੱਗਣ ਤੋਂ ਪਹਿਲਾਂ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਹਵਾ ਵਿਚ ਫਟ ਗਿਆ। ਦੱਸਿਆ ਗਿਆ ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ। ਦਿੱਲੀ NCR ਦੇ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਮੰਗਲਵਾਰ ਦੁਪਹਿਰ ਦੇ ਕਰੀਬ ਇਹ ਭੂਚਾਲ ਦੇ ਝਟਕਿਆਂ ਦੇ ਨਾਲ ਕਾਫੀ ਦੇਰ ਤੱਕ ਧਰਤੀ ਹਿਲਦੀ ਰਹੀ, ਜਿਸ ਤੋਂ ਬਾਅਦ ਦਹਿਸ਼ਤ ਦੇ ਵਿਚ ਲੋਕ ਆਪਣੇ ਘਰਾਂ ਦੇ ਦਫ਼ਤਰਾਂ ਚੋਂ ਬਾਹਰ ਨਿਕਲ ਆਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ ਭੂਚਾਲ ਦੀ ਤੀਬਰਤਾ 6.2 ਮਾਪੀ ਗਈ, ਜਿਸ ਦਾ ਕੇਂਦਰ ਨੇਪਾਲ ਦੀ ਜ਼ਮੀਨ ਤੋਂ 5 ਕਿਲੋਮੀਟਰ ਡੂੰਘਾਈ ਵਿਚ ਸੀ। ਝਟਕੇ ਯੂਪੀ, ਦਿੱਲੀ ਸਣੇ ਕਈ ਸੂਬਿਆਂ ਵਿਚ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ 2:25 ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦਾ ਕੇਂਦਰ ਵੀ ਨੇਪਾਲ ਸੀ। ਉਸ ਸਮੇਂ ਇਸ ਦੀ ਤੀਬਰਤਾ 4.6 ਮਾਪੀ ਗਈ ਸੀ। ਇਸ ਦੇ ਝਟਕੇ ਉਤਰਾਖੰਡ, ਯੂਪੀ ਦੇ ਕੁਝ ਹਿੱਸਿਆਂ ਚ ਮਹਿਸੂਸ ਕੀਤੇ ਗਏ ਤੇ ਅਚਾਨਕ ਹੀ ਧਰਤੀ ਹਿੱਲਣ ਲੱਗੀ, ਜਿਸ ਕਾਰਨ ਲੋਕ ਦਹਿਸ਼ਤ ਵਿਚ ਆ ਗਏ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਨਾਵੀ ਦਰਸ਼ਕ ਬਣੇ ਪਾਕ ਜਲ ਸੇਨਾ ਦੇ ਨਵੇਂ ਮੁਖੀ। ਪੌਤੇ ਵਿਗਿਆਨ ਦਾ ਨੋਬੇਲ ਪੁਰਸਕਾਰ 3 ਵਿਗਿਆਨੀਆਂ ਨੂੰ। ਮਿਸਰ ਵਿਚ ਪੁਲਿਸ ਹੈੱਡਕੁਆਰਟਰ ਚ ਭੜਕੀ ਅੱਗ, 38 ਲੋਕ ਹੋਏ ਜ਼ਖਮੀ।